बंदन पाद समरो अंगद गौर अमरदास हृदय नित श्री गुरु रामदास गुण गुरुवर जन बिगनन के हर गोविंद शुभ मत श्री हर राय नमो कर जोरी नमो श्री हर कृष्ण मनाऊं तेग बहादुर परम वाहे गुरु परम श्री गुरु गोविंद सिंह तारों तरा पर वाहे गुरु पुन बंदो बार बार एकंकार सतगुरु तेह प्रसाद वाहे गुरु जी की फतेह है बिघन विनाशन वाहे गुरु जी की फतेह बिघन विनाशन सोए
दोहेरा एक दिन श्री मुक्ते कयो राम सिंह तब ग्राम उतरे एक द्वै निशा तै देखें कसे अभिराम
वाहे गुरु जी का खालसा वाहे गुरु जी की फतेह जुगो जुग अटल गुर शब्दावतार सतगुरु बाणी पुरख पुरखोत्तम बाणी संचित लावे गो गुरबाणी सुनत मेरा मन द्रव्या मन पीना निज कर आवे गो शब्द गुरु श्री गुरु ग्रंथ साहिब सच्चे पातशाह दे पावन पवित्र चरणा विच संध्या वेले दे सजे हुए दवाना च हाजरियां भर रही सतगुरां दा खास रूप गुरु खालसा साध संगत वड्डे भाग ने गरीब नवाज पंथ दे वाली वह प्रगट्यो मर्द अगमड़ा वरियाम अकेला वाहो वाहो गोबिंद सिंह आपे गुर चेला ऐसे महान सतगुरु अगर ना हुंदे तां की हुंदा ता एक विद्वान कहिंदा ना कहूं अब की ना कहूं तब की बात कहूं मैं जब की अगर ना होते गुरु गोविंद सिंह तो सुन्नत होती सब की। ऐसे महान दयाल सतगुरु श्री गुरु गोविंद सिंह साहब तिन्हां दा पवित्र पावन इतिहास जो पंथ दे महान विद्वान महाकवि कविराज भाई साहब भाई संतोख सिंह जी ने लिखिया बड़ी श्रद्धा भावना आस्था ते सत्कार सहित लिखिया ऐसा पवित्र अमृत इतिहास आप समूह माई भाई बड़े अदब सत्कार और श्रद्धा सहित सरवण कर रहे हो। दमदमा साहब सतगुरु सचे पातशाह जी ने उतारा कीता है ਸਾਬੋ ਕੀ ਤਲਵੰਡੀ ਦੀ ਇਹ ਜਗ੍ਹਾ ਜਿੱਥੇ ਸਤਿਗੁਰੂ ਜੀ ਉਤਰੇ ਨੇ, ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕੇ ਮਹਾਰਾਜ ਜੀ ਨੇ ਇੱਥੇ ਦਮ ਲਿਆ, ਇਸ ਕਰਕੇ ਇਸ ਜਗ੍ਹਾ ਦਾ ਨਾਮ ਵੀ ਸਤਿਗੁਰਾਂ ਨੇ ਦਮਦਮਾ ਸਾਹਿਬ ਰੱਖਿਆ। ਇੱਥੇ ਸਤਿਗੁਰੂ ਗਰੀਬਨ ਬਾਗ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਬੇਅੰਤ ਮਾਈ ਭਾਈ ਗੁਰਸਿੱਖ ਦਰਸ਼ਨ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਆਏ ਨੇ। ਭਾਈ ਭਗਤੂ ਦੀ ਅੰਸ਼ ਬੰਸ਼ ਵੀ ਮਹਾਰਾਜ ਜੀ ਦੇ ਦਰਸ਼ਨਾਂ ਦੇ ਵਾਸਤੇ ਆਈ ਹੈ। ਦਿਆਲ ਦਾਸ ਜੋ ਭਾਈ ਭਗਤੂ ਦਾ ਪੋਤਰਾ ਹੈ, ਇਹ ਪੁੱਛੋ ਮੰਡੀ ਤੋਂ ਚੱਲ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਗਿਆ ਹੈ। ਮਹਾਰਾਜ ਜੀ ਨੇ ਇਹਨੂੰ ਅੰਮ੍ਰਿਤ ਛਕਣ ਵਾਸਤੇ ਹੁਕਮ ਕੀਤਾ, ਪਰ ਇਹਨੇ ਗੁਰੂ ਹੁਕਮ ਦੀ ਪਾਲਣਾ ਨਹੀਂ ਕੀਤੀ, ਜਿਸ ਕਰਕੇ ਸਤਿਗੁਰੂ ਜੀ ਇਹਦੇ ਤੋਂ ਨਾਰਾਜ਼ ਹੋਏ ਔਰ ਵਚਨ ਕੀਤਾ, ਦਿਆਲ ਦਾਸ ਅਸੀਂ ਤੇਰੇ ਘਰ ਨਹੀਂ ਜਾਣਾ। ਤੋ ਇਸ ਪ੍ਰਕਾਰ ਨਾਲ ਜਿਹੜੇ ਦੂਜੇ ਪਾਸੇ ਭਾਈ ਜੀਵਨ ਦੀ ਅੰਸ਼ ਬੰਸ਼ ਵਿੱਚੋਂ ਸਨ, ਭਾਈ ਭਗਤੂ ਦੇ ਪੋਤਰੇ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ, ਜਿਨ੍ਹਾਂ ਵਿੱਚੋਂ ਇੱਕ ਰਾਮ ਸਿੰਘ ਹੈ ਔਰ ਰਾਮ ਸਿੰਘ ਦੇ ਨਾਲ ਉਹਦੇ ਜਿਹੜੇ ਦੂਸਰੇ ਭਰਾ ਬਖਤੂ ਸਿੰਘ ਤੇ ਫਤਿਹ ਸਿੰਘ, ਇਹ ਚੱਲ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ ਨੇ। ਇਹਨਾਂ ਨੇ ਅੰਮ੍ਰਿਤ ਦੀ ਦਾਤ ਸਤਿਗੁਰਾਂ ਦੇ ਚਰਨਾਂ ਚੋਂ ਪ੍ਰਾਪਤ ਕੀਤੀ ਹੈ। ਖੰਡੇ ਦੀ ਪੌਲ ਛੱਕ ਕੇ ਸਤਿਗੁਰਾਂ ਦੇ ਜਹਾਜ਼ ਤੇ ਸਵਾਰ ਹੋਏ ਨੇ। ਆਓ ਸਰਬੱਤ ਸੰਗਤ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਗਰੀਬ ਨਵਾਗ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੋ। ਕਲਗੀਆਂ ਵਾਲੇ ਪਾਤਸ਼ਾਹ ਸਾਹਿਬੇ ਕਮਾਲ ਸਤਿਗੁਰਾਂ ਦੇ ਪਾਵਨ ਸਰੂਪ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੀਏ। ਪ੍ਰਭੂ ਦੀ ਉਸਤਤ ਹੈ ਔਰ ਪ੍ਰਭੂ ਉਸਤਤ ਕਰਨ ਦਾ ਤਰੀਕਾ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਰੱਬ ਜੀ ਦੀ ਉਸਤਤ ਕਰਨੀ ਆ, ਪ੍ਰਭੂ ਦੀ ਉਸਤਤ ਕਰਨੀ ਆ ਤਾਂ ਚਿੱਤ ਇਕਾਗਰ ਹੋਣਾ ਚਾਹੀਦਾ, ਸਰੀਰ ਸਾਵਧਾਨ ਹੋਣਾ ਚਾਹੀਦਾ। ਤੋ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਕਰੋ ਪਵਿੱਤਰ, ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹੇ ਰਾਗ ਇੱਕ ਦਿਨ ਸ੍ਰੀ ਮੁਕ ਤੇ ਕਯੋ ਰਾਮ ਸਿੰਘ ਤਵ ਗ੍ਰਾਮ।
ਇੱਕ ਦਿਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਰਾਮ ਸਿੰਘ ਨੂੰ ਜੋ ਭਾਈ ਭਗਤੂ ਦੀ ਅੰਸ਼ ਬੰਸ਼ ਵਿੱਚੋਂ ਹੈ, ਭਾਈ ਕੇ ਚੱਕ ਗ੍ਰਾਮ ਦੇ ਵਿੱਚ ਰਹਿੰਦੇ ਨੇ। ਮਹਾਰਾਜ ਜੀ ਕਹਿਣ ਲੱਗੇ, ਭਾਈ ਰਾਮ ਸਿੰਘ ਤੇਰਾ ਜਿਹੜਾ ਨਗਰ ਹੈ, ਤੇਰਾ ਜੋ ਗ੍ਰਾਮ ਹੈ,
ਉਤਰੈ ਦੇਖੇ ਕਸਿਆ ਬਿਰਾਮ,
ਅਸੀਂ ਇੱਕ ਦੋ ਰਾਤਾਂ ਤੇਰੇ ਪਿੰਡ ਦੇ ਵਿੱਚ ਬਤੀਤ ਕਰਨਾ ਚਾਹੁੰਦੇ ਹਾਂ, ਤੇਰੇ ਨਗਰ ਦੇ ਵਿੱਚ ਇੱਕ ਦੋ ਰਾਤਾਂ ਇੱਕ ਦੋ ਦਿਨ ਰਹਾਂਗੇ ਔਰ ਵੇਖਣਾ ਚਾਹੁੰਦੇ ਹਾਂ ਤੇਰਾ ਨਗਰ ਕਿਸ ਤਰ੍ਹਾਂ ਦਾ ਹੈ, ਤੇਰਾ ਇਲਾਕਾ ਕਿਸ ਤਰ੍ਹਾਂ ਦਾ ਹੈ।
ਕਿਉਂ ਪਏ ਸੁਣ ਬੋਲਿਓ ਕਰ ਜੋਰ ਸੋ ਤਬੈ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਸੁਣ ਕੇ ਭਾਈ ਰਾਮ ਸਿੰਘ ਹੱਥ ਜੋੜ ਕੇ ਬੋਲਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਹਿਣ ਲੱਗਾ,
ਸਿਕਤਾ ਕਨੋਂ ਦੇ ਸ਼ੇਤ ਸਭੈ।
ਕਹਿਣ ਲੱਗਾ, ਮਹਾਰਾਜ ਕਾਹਦਾ ਨਗਰ ਹੈ ਸਾਡਾ, ਰੇਤਾ ਦੇ ਢੇਰ ਹੀ ਢੇਰ ਨਜ਼ਰ ਆਉਂਦੇ ਨੇ ਸਾਡੇ ਇਲਾਕੇ ਵਿੱਚ, ਰੇਤ ਹੀ ਰੇਤ ਨਜ਼ਰ ਆਉਂਦੀ ਹੈ।
ਤੀਖਣ ਤੇਜ ਤਪਨ ਕੋ ਪਾਏ,
ਔਰ ਜਦੋਂ ਬਹੁਤ ਜ਼ਿਆਦਾ ਸੂਰਜ ਦੀਆਂ ਗਰਮੀ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਉਹ ਰੇਤ ਹੋਰ ਜ਼ਿਆਦਾ ਤਪ ਜਾਂਦੀ ਹੈ, ਤਪਣ ਕਰਕੇ ਬਹੁਤ ਜ਼ਿਆਦਾ ਗਰਮੀ ਵੱਧ ਜਾਂਦੀ ਹੈ।
ਜੈ ਕਹਤੇ ਦੀਰਗ ਤਪਤਾਏ,
ਜਿੱਥੇ ਕਿੱਥੇ ਹਰ ਪਾਸੇ ਬੜੀ ਭਾਰੀ ਤਪਸ਼ ਹੁੰਦੀ ਹੈ, ਬਹੁਤ ਜ਼ਿਆਦਾ ਅੱਤ ਦੀ ਗਰਮੀ ਹੁੰਦੀ ਹੈ ਸਾਡੇ ਇਲਾਕੇ ਚ ਸਾਡੇ ਨਗਰ ਵਿੱਚ।
ਬਹੁਰ ਸਮੀਰ ਅਧੀਰ ਜਵਾਰੇ,
ਮਹਾਰਾਜ ਜਿਹੜੀ ਹਵਾ ਹੈ ਉਹ ਚੱਲ ਪੈਂਦੀ ਹੈ ਜਿਵੇਂ ਤਪਦੀ ਹੋਈ ਲੂ ਹੈ, ਏਦਾਂ ਦੀ ਲੂ ਚੱਲਦੀ ਹੈ ਜਿਹੜੀ ਪਿੰਡੇ ਨੂੰ ਸਾੜਦੀ ਹੈ, ਜਿਹੜੀ ਧੀਰਜ ਨੂੰ ਖਤਮ ਕਰਨ ਵਾਲੀ ਹੈ, ਧੀਰਜ ਵਾਰੀ ਹਵਾ ਚੱਲਦੀ ਹੈ।
ਕਰੈ ਉਡਾਵਨ ਗਗਨ ਮਜਾਰੇ,
ਉਹ ਜਿਹੜੀ ਹਵਾ ਚੱਲਦੀ ਹੈ ਉਹਦੇ ਨਾਲ ਰੇਤਾ ਉੱਡਦਾ, ਉਹ ਜਿਹੜੀ ਰੇਤ ਆ ਉੱਡ ਉੱਡ ਕੇ ਆਕਾਸ਼ ਨੂੰ ਚੜ੍ਹਦੀ ਹੈ, ਔਰ ਉਹ ਰੇਤਾ ਦੇ ਨਾਲ ਲੋਕ ਅੰਨੇ ਹੋਏ ਫਿਰਦੇ ਨੇ, ਅੱਖਾਂ ਵਿੱਚ ਪੈਂਦੀ ਹੈ ਉਹ ਰੇਤਾ, ਘਰਾਂ ਵਿੱਚ ਆ ਕੇ ਉੱਡ ਕੇ ਪੈਂਦੀ ਹੈ। ਏਦਾਂ ਦੀ ਦੁਰਦਸ਼ਾ ਹੁੰਦੀ ਹੈ ਸਾਡੇ ਇਲਾਕੇ ਵਿੱਚ।
ਵੇਗ ਤੇ ਬਹੁਤ ਦੁਖਦਾਈ,
ਜਦੋਂ ਵੇਗ ਦੇ ਨਾਲ ਹਨੇਰੀ ਚੱਲਦੀ ਹਵਾ ਚੱਲਦੀ ਹੈ ਤੇ ਉਹ ਚੱਲਣ ਵਾਲੀ ਹਵਾ ਸਾਡੇ ਵਾਸਤੇ ਬੜੀ ਡਾਢੀ ਦੁਖਦਾਈ ਹੁੰਦੀ ਹੈ।
ਐਸੇ ਦੇਸ਼ ਗ੍ਰਾਮ ਸਤਾਏ,
ਮਹਾਰਾਜ ਇਹੋ ਜੇ ਦੇਸ਼ ਦੇ ਵਿੱਚ ਏਦਾਂ ਦਾ ਸਾਡਾ ਗ੍ਰਾਮ ਹੈ, ਏਦਾਂ ਦਾ ਸਾਡਾ ਪਿੰਡ ਹੈ ਭਾਈ ਕਾ ਚੱਕ, ਜਿੱਥੇ ਮਹਾਰਾਜ ਸੱਚੀ ਪਾਤਸ਼ਾਹ ਇੰਨੀ ਹਨੇਰੀ ਚੱਲਦੀ ਹੈ, ਤਪਦੀ ਰੇਤਾ, ਰੇਤਾ ਦੇ ਢੇਰ ਹੀ ਢੇਰ ਨੇ ਜੀ, ਔਰ ਉਹ ਰੇਤ ਤਪਦੀ ਹੈ ਸੂਰਜ ਦੀਆਂ ਕਿਰਨਾਂ ਦੇ ਨਾਲ, ਹਵਾ ਵੀ ਚੱਲਦੀ ਹੈ ਤੇ ਉਹ ਰੇਤਾ ਉੱਡ ਉੱਡ ਕੇ ਲੋਕਾਂ ਦੇ ਮੂੰਹ ਮੱਥੇ ਤੇ ਪੈਂਦੀ ਹੈ।
ਸ਼੍ਰੀ ਪ੍ਰਭ ਕਹਿਓ ਕਰੀ ਜੈ ਤਿਆਰੇ, ਚਲੈ ਬਿਲੋ ਕਹਿੰਗੇ ਇੱਕ ਬਾਰੇ।
ਜਦੋਂ ਰਾਮ ਸਿੰਘ ਨੇ ਆਪਣੇ ਨਗਰ ਬਾਰੇ ਦੱਸਿਆ ਕਿ ਏਦਾਂ ਦਾ ਨਗਰ ਹੈ ਸਾਡਾ, ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਰਾਮ ਸਿੰਘ ਜਾਓ, ਜਾ ਕੇ ਤੁਸੀਂ ਆਪਣੇ ਘਰ ਤਿਆਰੀ ਕਰੋ, ਅਸੀਂ ਜ਼ਰੂਰ ਵੇਖਣਾ ਚਾਹਵਾਂਗੇ, ਅਸੀਂ ਤੇਰਾ ਨਗਰ ਤੇਰਾ ਇਲਾਕਾ ਜ਼ਰੂਰ ਵੇਖਣਾ ਚਾਹਵਾਂਗੇ, ਜਾਓ ਜਾ ਕੇ ਤੁਸੀਂ ਆਪਣੇ ਘਰ ਸਾਡੇ ਆਉਣ ਦੀ ਤਿਆਰੀ ਕਰੋ।
ਹੁਣ ਕਹਿ ਹੁਕਮ ਰਾਮ ਸਿੰਘ ਗਏ।
ਮਹਾਰਾਜ ਦਸਵੇਂ ਪਾਤਸ਼ਾਹ ਦਾ ਹੁਕਮ ਰਾਮ ਸਿੰਘ ਨੇ ਸੁਣਿਆ, ਸੁਣ ਕੇ ਸਤਿਗੁਰਾਂ ਦਾ ਹੁਕਮ ਇਹ ਆਪਣੇ ਘਰ ਗਿਆ ਹੈ।
ਗ੍ਰਾਮ ਵਿਖੇ ਸਭ ਤੋਂ ਕਹਿ ਦਿਓ,
ਔਰ ਆਪਣੇ ਪਿੰਡ ਜਾ ਕੇ ਨੇ ਆਪਣੇ ਨਾਲ ਦੇ ਸਾਰੇ ਰਿਸ਼ਤੇਦਾਰਾਂ ਭਾਈ ਬੰਧੂਆਂ ਨੂੰ ਦੱਸ ਦਿੱਤਾ ਕਿ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਨਗਰ ਵਿੱਚ ਆਉਣਾ ਹੈ।
ਗ੍ਰੀ ਖਮਰੇ ਤੋਂ ਮੈਂ ਸਰਦ ਸਥਾਨਾ,
ਇਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਹਿਣ ਵਾਸਤੇ ਬੰਦੋਬਸਤ ਕੀਤਾ। ਗਰਮੀਆਂ ਦੇ ਦਿਨ ਸਨ ਤੇ ਗਰਮੀ ਪੈਂਦੀ ਵੀ ਬੜੀ ਸੀ, ਰੇਤ ਸੀ ਆਲੇ ਦੁਆਲੇ ਤਪਦੀ ਸੀ, ਇਹਨੇ ਇਹੋ ਜਿਹਾ ਪ੍ਰਬੰਧ ਕੀਤਾ ਵੀ ਗਰੀਖਮ ਰੁੱਤ ਦੇ ਵਿੱਚ ਸਰਦ ਜਗ੍ਹਾ ਬਣਾਈ ਕਿ ਜਿੱਥੇ ਸਤਿਗੁਰੂ ਜੀ ਆ ਕੇ ਬੈਠਣ ਤੇ ਉਹਨਾਂ ਨੂੰ ਗਰਮੀ ਮਹਿਸੂਸ ਨਾ ਹੋਵੇ। ਏਦਾਂ ਦੇ ਢੰਗ ਦੀ ਇੱਕ ਸਰਦ ਜਗ੍ਹਾ ਬਣਾਈ, ਉਹ ਕਿਵੇਂ ਬਣਾਈ ਹੈ ਦੱਸਦੇ ਹਨ।
ਲਗਿਓ ਬਨਾਵਨ ਜਾਨ ਮਾਨਾ,
ਔਰ ਸਤਿਗੁਰਾਂ ਦੀ ਮਹਿਮਾ ਜਾਣ ਕੇ ਗੁਰਦੇਵ ਦੀ ਵਡਿਆਈ ਜਾਣ ਕੇ ਸਰਦ ਜਗ੍ਹਾ ਬਣਾਉਣ ਲੱਗਾ ਜਿੱਥੇ ਸਤਿਗੁਰਾਂ ਨੂੰ ਬੈਠ ਕੇ ਠੰਡਕ ਦਾ ਅਹਿਸਾਸ ਹੋਵੇ ਤੇ ਲੂ ਨਾ ਲੱਗੇ।
ਘਰ ਚਾਰਨ ਚੋਂ ਉੱਟ ਓਰਨ ਉੱਟਾ,
ਇਹਨੇ ਕੀ ਕੀਤਾ, ਆਲੇ ਦੁਆਲੇ ਬਾਹਰਲੇ ਪਾਸੇ ਖੁੱਲੀ ਜਗ੍ਹਾ ਵਿੱਚ ਝਾੜ ਬਣਾਏ। ਚਾਰਨ ਜਿਵੇਂ ਆਪਾਂ ਅੱਜ ਕੱਲ ਘਾਹ ਜਿਵੇਂ ਆ ਕੂਲਰਾਂ ਵਿੱਚ ਨਹੀਂ ਲਾਉਂਦੇ, ਘਾਹ ਦੀਆਂ ਟਾਟੀ ਕਹਿ ਦਿੰਦੇ ਨੇ ਇਹਨੂੰ, ਏਦਾਂ ਦੀਆਂ ਖਸ ਦੀਆਂ ਟਾਟੀਆਂ ਆਲੇ ਦੁਆਲੇ ਲਾਈਆਂ, ਝਾਰ ਲਾ ਦਿੱਤੇ, ਉਹਨਾਂ ਨੂੰ ਭੇ ਦਿੱਤਾ, ਉਹਨਾਂ ਤੇ ਪਾਣੀ ਪਾ ਕੇ ਉਹਨਾਂ ਨੂੰ ਭਿਗੋ ਦਿੱਤਾ।
ਰੱਖਿਓ ਬੈਠਣ ਇਸ ਥਲ ਛੋਟਾ,
ਉਹਦੇ ਅੰਦਰ ਥੋੜੀ ਜਗ੍ਹਾ ਬਣਾਈ ਹੈ ਬੈਠਣ ਵਾਸਤੇ, ਕਿਉਂਕਿ ਜਗ੍ਹਾ ਜਿੰਨੀ ਜ਼ਿਆਦਾ ਖੁੱਲੀ ਹੋਵੇਗੀ ਉਨੀ ਗਰਮੀ ਹੋਵੇਗੀ, ਤੇ ਜਗ੍ਹਾ ਥੋੜੀ ਬਣਾਈ ਹੈ ਕੇਵਲ ਸਤਿਗੁਰਾਂ ਦੇ ਬੈਠਣ ਵਾਸਤੇ, ਤਾਂ ਜੋ ਅੰਦਰ ਜਿਹੜੀ ਹਵਾ ਹੈ ਜਾਂ ਅੰਦਰ ਦਾ ਜਿਹੜਾ ਮਾਹੌਲ ਹੈ ਉਹ ਠੰਡਾ ਬਣਿਆ ਰਹੇ।
ਸਿਕਤਾ ਮੋਟਾ ਬੀਚ ਵਿਛਾਵਾ,
ਮੋਟਾ ਰੇਤਾ ਲਿਆਇਆ ਤੇ ਜਿਹੜਾ ਮੋਟਾ ਰੇਤਾ ਸੀ ਉਹ ਥੱਲੇ ਵਿਛਾਇਆ ਵੀ ਉੱਡੇ ਨਾ, ਕਿਉਂਕਿ ਮੋਟਾ ਰੇਤਾ ਘੱਟ ਉੱਡਦਾ ਹੈ, ਮੋਟੀ ਜਿਹੜੀ ਰੇਤ ਸੀ ਉਹ ਲਿਆ ਕੇ ਥੱਲੇ ਵਿਛਾਈ ਹੈ।
ਬਾਰ ਬਾਰ ਜਲ ਤੇ ਛਿੜਕਾਵਾ,
ਉਹਨੂੰ ਤੋਂ ਪਾਣੀ ਨਾਲ ਭੇ ਦਿੱਤਾ, ਜਿਹੜਾ ਮੋਟਾ ਰੇਤਾ ਸੀ ਉਹਨੂੰ ਬਾਰ ਬਾਰ ਪਾਣੀ ਨਾਲ ਗਹਿ ਗੱਚ ਕਰ ਦਿੱਤਾ ਕਿ ਥੱਲਿਓ ਰੇਤ ਵਿੱਚੋਂ ਵੀ ਠੰਡੀ ਉੱਤੇ ਸ਼ੀਤ ਲਹਿਰ ਆਵੇ, ਉੱਤੇ ਨੂੰ ਬਾਹਰ ਨੂੰ ਥੱਲਿਓ ਗਰਮੈਸ਼ ਨਾ ਪੈਦਾ ਹੋਵੇ। ਏਦਾਂ ਉਹ ਰੇਤ ਦੇ ਉੱਤੇ ਵੀ ਠੰਡਾ ਪਾਣੀ ਲਿਆ ਕੇ ਪਾ ਕੇ ਉਹਨੂੰ ਗਹਿ ਗੱਚ ਕੀਤਾ ਹੈ।
ਕੋਰੇ ਕੁੰਭ ਨੀਰ ਭਰ ਕਰਕੇ,
ਫਿਰ ਜਿਹੜੇ ਕੋਰੇ ਕੁੰਭ ਸਨ ਕੋਰੇ ਘੜੇ ਸਨ ਉਹ ਪਾਣੀ ਦੇ ਨਾਲ ਭਰ ਕੇ ਰੱਖੇ ਹਨ।
ਉਹ ਸੀਤਲ ਦੀਨੇ ਵਿੱਚ ਧਰਕੇ,
ਉਹ ਰੇਤ ਜਿਹੜੀ ਸੀ ਨਾ ਥੱਲੇ ਠੰਡੀ ਰੇਤ ਪਾਣੀ ਨਾਲ ਭਿੱਜੀ ਹੋਈ, ਜਿਹੜੇ ਘੜੇ ਸਨ ਪਾਣੀ ਦੇ ਉਹ ਰੇਤ ਦੇ ਵਿੱਚ ਦੱਬ ਦਿੱਤੇ ਨੇ ਅੱਧੇ ਅੱਧੇ। ਇੱਕ ਤਰ੍ਹਾਂ ਦਾ ਇਹ ਪੁਰਾਣੇ ਸਮੇਂ ਦਾ ਫਰਿੱਜ ਹੀ ਸੀ, ਉਹ ਰੇਤ ਵਿੱਚ ਠੰਡੀ ਦੇ ਵਿੱਚ ਜਦੋਂ ਪਾਣੀ ਦਾ ਘੜਾ ਭਰ ਕੇ ਰੱਖਦੇ ਸੀ ਤੇ ਉਹ ਪਾਣੀ ਵੀ ਐਨ ਠੰਡਾ ਹੋ ਜਾਂਦਾ ਸੀ ਪੀਣ ਦੇ ਲਾਇਕ। ਏਦਾਂ ਕਈ ਘੜੇ ਕੋਰੇ ਜਿਹੜੇ ਸਾਨੂੰ ਰੇਤ ਦੇ ਵਿੱਚ ਥੱਲੇ ਦੱਬ ਕੇ ਰੱਖੇ ਨੇ ਤਾਂ ਜੋ ਉਹਨਾਂ ਦਾ ਪਾਣੀ ਠੰਡਾ ਰਹੇ।
ਇਤਿਹਾਸਕ ਸਭ ਕਰਕੇ ਤਿਆਰੇ, ਨੀਕੇ ਸਤਿਗੁਰ ਹੇਤ ਸੁਧਾਰੇ।
ਇਤਿਹਾਸਕ ਸਾਰੀਆਂ ਤਿਆਰੀਆਂ ਭਾਈ ਰਾਮ ਸਿੰਘ ਨੇ ਕੀਤੀਆਂ ਨੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਸਾਰੀ ਜਗ੍ਹਾ ਚੰਗੀ ਤਰ੍ਹਾਂ ਸੁਧਾਰ ਦਿੱਤੀ ਹੈ, ਬੜੇ ਭਲੇ ਤਰੀਕੇ ਦੇ ਨਾਲ ਸਾਰੀ ਜਗ੍ਹਾ ਬਣਾ ਦਿੱਤੀ ਜਿੱਥੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਆ ਕੇ ਬੈਠਣਾ ਹੈ।
ਜੋ ਪਏ ਇੱਕ ਸਿੱਖ ਗੋਦੜੀਆ ਜਿਸ ਨਾਮੋ।
ਖਾਲਸਾ ਜੀ ਇੱਕ ਗੁਰੂ ਕਾ ਸਿੱਖ ਸੀ, ਇਹਦਾ ਨਾਂ ਸੀ ਭਾਈ ਗੋਦੜੀਆ। ਇਹ ਗੁਰਸਿੱਖ ਦਾ ਨਾਂ ਹੈ। ਇਹ ਭਾਈ ਭਗਤੂ ਦੇ ਪਰਿਵਾਰ ਵਿੱਚ ਸੇਵਾ ਕਰਦਾ ਸੀ, ਉਹਨਾਂ ਦਾ ਸੇਵਾਦਾਰ ਸੀ। ਇੱਕ ਸਿੱਖ ਹੈ, ਇਹਦਾ ਨਾਂ ਭਾਈ ਗੋਦੜੀਆ ਹੈ।
ਜਿਸ ਕੇ ਚਰਿਤ ਬ੍ਰਹਮੋ।
ਕਹਿੰਦੇ ਭਾਈ ਗੋਦੜੀਏ ਬਾਰੇ ਜ਼ਰੂਰ ਦੱਸ ਦੇਣਾ ਚਾਹੁੰਦਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਬਾਰੇ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ, ਕਿਉਂਕਿ ਭਾਈ ਗੋਦੜੀਆ ਜੀ ਦੇ ਚਰਿੱਤਰ ਬੜੇ ਸੁੰਦਰ ਹੋਏ ਨੇ। ਬੜੀ ਉੱਚੀ ਅਵਸਥਾ ਦੇ ਮਾਲਕ ਸਨ ਭਾਈ ਗੋਦੜੀਆ ਜੀ। ਜੇ ਭਾਈ ਭਗਤੂ ਦੇ ਘਰ ਦੀ ਗੱਲ ਹੋ ਰਹੀ ਹੈ ਤੇ ਫਿਰ ਭਾਈ ਗੋਦੜੀਏ ਦੀ ਗੱਲ ਵੀ ਜ਼ਰੂਰ ਹੋਣੀ ਚਾਹੀਦੀ ਹੈ, ਉਹਨਾਂ ਬਾਰੇ ਵੀ ਜ਼ਿਕਰ ਜ਼ਰੂਰ ਹੋਣਾ ਚਾਹੀਦਾ। ਇਸ ਕਰਕੇ ਕਹਿੰਦੇ ਭਾਈ ਗੋਦੜੀਆ ਜੀ ਜਿਹੜੇ ਬੜੇ ਵੱਡੇ ਮਹਾਨ ਸਿੱਖ ਹੋਏ ਨੇ ਗੁਰੂ ਘਰ ਦੇ, ਭਾਈ ਭਗਤੂ ਦੇ ਪਰਿਵਾਰ ਦੇ ਵਿੱਚ ਸੇਵਾ ਕਰਦੇ ਸਨ, ਔਰ ਜਿਨ੍ਹਾਂ ਦੇ ਚਰਿੱਤਰ ਅਨਕ ਪ੍ਰਕਾਰ ਦੇ ਸੁੰਦਰ ਹਨ।
ਅਲਪ ਬੈਸ ਮੈਂ ਆਵਤ ਪਇਓ, ਭਗਤੋ ਪੁੱਤਨ ਟਿਗਰੈ ਗਇਓ।
ਭਾਈ ਗੋਦੜੀਆ ਥੋੜੀ ਉਮਰ ਹੀ ਸੀ, ਉਦੋਂ ਹਾਲੇ ਬਾਲਕ ਹੀ ਸੀ, ਛੋਟੀ ਉਮਰ ਵਿੱਚ ਹੀ ਇਹ ਭਾਈ ਭਗਤੂ ਦੇ ਘਰ ਆ ਗਿਆ, ਔਰ ਭਾਈ ਭਗਤੂ ਦੇ ਜਿਹੜੇ ਪੁੱਤਰ ਸਨ ਉਹਨਾਂ ਦੀ ਸੇਵਾ ਵਿੱਚ ਭਾਈ ਗੋਦੜੀਆ ਜੀ ਲੱਗੇ ਰਹੇ। ਛੋਟੀ ਉਮਰ ਵਿੱਚ ਹੀ ਆ ਗਏ ਸਨ ਤੇ ਭਾਈ ਭਗਤੂ ਦੇ ਘਰ ਵਿੱਚ ਰਹਿ ਕੇ ਉਹਨਾਂ ਦੇ ਪੁੱਤਰਾਂ ਦੀ ਸੇਵਾ ਕਰਦੇ ਹਨ।
ਗੋਰੇ ਕਹਿ ਕਰ ਕਾਰ ਲਗਾਇਓ।
ਜਿਹੜਾ ਭਾਈ ਗੋਰਾ ਸੀ, ਭਾਈ ਭਗਤੂ ਦਾ ਪੁੱਤਰ, ਦੋ ਪੁੱਤਰ ਸੀ ਨਾ ਭਾਈ ਭਗਤੂ ਦੇ, ਇੱਕ ਗੋਰਾ ਤੇ ਦੂਜਾ ਜੀਵਨ। ਤੇ ਜਿਹੜਾ ਭਾਈ ਗੋਰਾ ਸੀ, ਭਾਈ ਭਗਤੂ ਦਾ ਪੁੱਤਰ, ਉਹਨੇ ਭਾਈ ਗੋਦੜੀਏ ਨੂੰ ਆਪਣੇ ਘਰ ਦੇ ਵਿੱਚ ਸੇਵਾ ਵਾਸਤੇ ਲਾ ਦਿੱਤਾ, ਉਹਨੂੰ ਇੱਕ ਸੇਵਾ ਦੇ ਦਿੱਤੀ।
ਕੋ ਪਨੀਰ ਕੋ ਚਰਸ ਵਹਾਇਓ।
ਉਹਨੂੰ ਕਹਿ ਦਿੱਤਾ ਵੀ ਤੂੰ ਜਿਹੜਾ ਖੂਹ ਦਾ ਪਾਣੀ ਆ ਉਹਦਾ ਚਰਸ ਵਹਾਣਾ ਹੈ।
ਅਪਰ ਸੇਵ ਜੋ ਕਹਿ ਕਮਾਵੈ।
ਉਸ ਸੇਵਾ ਤੋਂ ਛੁੱਟ ਜੇ ਕੋਈ ਹੋਰ ਵੀ ਸੇਵਾ ਕਹਿੰਦੇ ਨੇ ਭਾਈ ਗੋਦੜੀਏ ਨੂੰ, ਤੇ ਭਾਈ ਗੋਦੜੀਆ ਬੜੇ ਚਾਓ ਨਾਲ ਸੇਵਾ ਕਰਦਾ। ਜੇ ਕੋਈ ਹੋਰ ਸੇਵਾ ਵੀ ਕਹਿ ਦਿੰਦੇ ਨੇ ਘਰ ਦੀ ਕਿ ਆਹ ਸੇਵਾ ਕਰਨੀ, ਤੇ ਬੜੇ ਚਾਓ ਨਾਲ ਜਾ ਕੇ ਭਾਈ ਗੋਦੜੀਆ ਬਿਨਾਂ ਕਿਸੇ ਨਾ ਨੁੱਕਰ ਤੋਂ ਸੇਵਾ ਕਰਦਾ ਹੈ।
ਕਰੈ ਸਾਂਝ ਲੱਗ ਜਾਣ ਲਗਾਵੈ।
ਜਿੱਥੇ ਲਾ ਦਿੰਦੇ ਨੇ ਸਵੇਰੇ ਸ਼ਾਮ ਤੱਕ ਲੱਗਾ ਹੀ ਰਹਿੰਦਾ। ਇਹੋ ਜੀ ਸੇਵਾ ਕਰਦਾ ਕਿ ਜੇ ਸਵੇਰੇ ਜਿਸ ਕੰਮ ਨੂੰ ਲਾ ਦਿੱਤਾ, ਫਿਰ ਉਹਨੇ ਇਹ ਨਹੀਂ ਵੇਖਣਾ ਵੀ ਇਹ ਕੰਮ ਖਤਮ ਹੋਇਆ ਜਾਂ ਨਹੀਂ ਹੋਇਆ। ਜਿੱਥੇ ਲਾ ਦਿੱਤਾ ਸ਼ਾਮ ਤੱਕ, ਹਨੇਰਾ ਪੈਣ ਤੱਕ ਉਹਨੇ ਉੱਥੇ ਹੀ ਉਹ ਸੇਵਾ ਕਰਦੇ ਰਹਿਣਾ, ਲੱਗਿਆ ਰਹਿਣਾ ਹੈ।
ਇੱਕ ਦਿਨ ਕਾਸ ਬੱਡ ਮੇ ਲਾਇਓ।
ਇੱਕ ਦਿਨ ਭਾਈ ਗੋਦੜੀਏ ਨੂੰ, ਭਾਈ ਗੋਰੇ ਜੀ ਹੋਣਾ ਨੇ ਜਿਹੜਾ ਇਹਨਾਂ ਦਾ ਪਰਿਵਾਰ ਸੀ, ਉਹਨਾਂ ਨੇ ਸੇਵਾ ਲਾਈ ਕਾਹਦੀ, ਵੀ ਘਾਹ ਵੱਢਣਾ ਬਾਹਰ ਜਾ ਕੇ। ਭਾਈ ਗੋਦੜੀਏ ਦੀ ਘਾਹ ਵੱਢਣ ਦੀ ਸੇਵਾ ਲਾਈ ਕਿ ਤੂੰ ਬਾਹਰ ਜਾ ਕੇ ਘਾਹ ਕੱਟਣਾ।
ਦੇ ਸਿਰ ਤੋਲ ਬਾਜਰਾ ਲਿਆਇਓ।
ਔਰ ਇਹਨੂੰ 10 ਸੇਰ ਤੋਲ ਕੇ ਬਾਜਰਾ ਦੇ ਦਿੱਤਾ। ਰਸਤੇ ਵਿੱਚ ਵੀ ਘਾਹ ਪੁੱਟਦਿਆਂ ਜੇ ਭੁੱਖ ਲੱਗੇ ਤੇ ਉਹ ਬਾਜਰਾ ਖਾ ਕੇ ਤੂੰ ਆਪਣਾ ਪੇਟ ਭਰ ਲਈ। ਕਹਿੰਦੇ ਏਦਾਂ 10 ਸੇਰ ਬਾਜਰਾ ਇਹ ਤੋਲ ਕੇ ਆਪਣੇ ਨਾਲ ਖੇਤਾਂ ਵਿੱਚ ਬਾਹਰ ਹੀ ਲੈ ਗਿਆ ਜਿੱਥੇ ਘਾਹ ਕੱਟਣਾ।
ਜਰਬਤ ਸੇਰ ਇੱਕ ਦਿਨ ਮਾਏ।
ਇੱਕ ਦਿਨ ਦੇ ਵਿੱਚ ਇੱਕ ਸੇਰ ਚਾਬਰਾ ਜਿਹੜਾ ਬਾਜਰਾ ਇਹ ਚੱਬ ਜਾਂਦਾ, ਇੱਕ ਸੇਰ ਬਾਜਰਾ ਚੱਬ ਜਾਂਦਾ, ਫਿਰ ਘਾਹ ਵੱਢਣ ਲੱਗ ਜਾਂਦਾ। ਜਦੋਂ ਭੁੱਖ ਲੱਗਦੀ ਹੈ ਵਿੱਚੋਂ ਬਾਜਰੇ ਦੀ ਮੁੱਠ ਭਰਦਾ ਤੇ ਚੱਬ ਲੈਂਦਾ, ਫਿਰ ਲੱਗ ਜਾਂਦਾ। ਇਦਾਂ ਰੋਜ਼ ਦਾ ਇੱਕ ਸੇਰ ਬਾਜਰਾ ਇਹ ਚੱਬ ਜਾਂਦਾ ਤੇ ਘਾਹ ਕੱਟਦਾ ਹੈ।
ਘਾਸ ਵੱਢੈ ਨਿਤ ਮਿਟੈ ਸੁਨਾਏ।
ਰੋਜ਼ ਹੀ ਘਾਹ ਵੱਢਦਾ, ਘਾਹ ਵੱਢਣ ਤੋਂ ਨਹੀਂ ਮਿਟਦਾ, ਸਵੇਰ ਤੋਂ ਲੱਗਦਾ ਸ਼ਾਮ ਤੱਕ ਘਾਹ ਹੀ ਵੱਢੀ ਜਾਂਦਾ। ਘਾਹ ਵੱਢ ਵੱਢ ਕੇ ਢੇਰ ਲਾ ਦਿੱਤੇ, ਪੰਡਾਂ ਦੀਆਂ ਪੰਡਾਂ ਬੰਨ ਕੇ ਕਹਿੰਦੇ ਢੇਰ ਹੀ ਲਾ ਦਿੱਤੇ। ਹੁਣ ਇੱਕ ਦਿਨ ਥੋੜੀ ਵੱਢਦਾ ਘਾਹ, 10 ਦਿਨ ਹੋ ਗਏ ਨੇ ਇਹਨੂੰ ਲਗਾਤਾਰ, ਸਵੇਰੇ ਲੱਗਦਾ ਸ਼ਾਮ ਤੱਕ ਵੱਢੀ ਜਾਂਦਾ। ਇੱਕ ਸਿਰ ਬਾਜਰਾ ਹੁੰਦਾ ਉਹ ਚੱਬ ਲੈਂਦਾ ਤੇ ਫਿਰ ਘਾਹ ਵੱਢਣ ਲੱਗ ਜਾਂਦਾ।
ਦੱਸ ਦਿਓ ਸਨ ਲੱਗ ਢੇਰ ਲਗਾਏ, ਨੇ ਆਵਤ ਪਾ ਬਿਨਾ ਬੁਲਾਏ।
10 ਦਿਨ ਬੀਤ ਗਏ ਇਹਨੂੰ ਘਾਹ ਵੱਢਦਿਆਂ, ਘਾਹ ਵੱਢ ਵੱਢ ਕੇ ਢੇਰ ਲਾ ਦਿੱਤੇ। ਜਿੱਧਰ ਵੇਖੋ ਘਾਹ ਹੀ ਘਾਹ ਨਜ਼ਰ ਆਈ ਜਾਵੇ, ਇੰਨਾ ਘਾਹ ਵੱਢਿਆ। ਤੇ ਬਿਨਾਂ ਬੁਲਾਇਆ ਵਾਪਸ ਵੀ ਨਹੀਂ ਸੀ ਆਉਂਦਾ, ਜਦੋਂ ਤੱਕ ਇਹਨੂੰ ਦੁਬਾਰਾ ਬੁਲਾਉਂਦੇ ਨਹੀਂ ਸੀ ਵੀ ਆ ਜਾ, ਉਦੋਂ ਤੱਕ ਆਉਂਦਾ ਨਹੀਂ ਸੀ। ਜਿਹੜੇ ਕੰਮ ਨੂੰ ਲਾ ਦਿੰਦੇ ਸੀ ਲੱਗਾ ਰਹਿੰਦਾ ਸੀ, ਜਦੋਂ ਕਹਿ ਦੇਣਾ ਵੀ ਬਸ ਕਰ ਫਿਰ ਹਟਦਾ ਸੀ। ਕਹਿੰਦੇ ਹੁਣ ਬਿਨਾਂ ਬੁਲਾਇਆ ਕਿਸੇ ਨੇ ਬੁਲਾਇਆ ਹੈ ਨਹੀਂ, ਇਹ 10 ਦਿਨ ਬਾਹਰ ਖੇਤਾਂ ਵਿੱਚ ਘਾਹ ਹੀ ਵੱਢੀ ਗਿਆ।
ਨਿਕਟ ਤਾਲ ਜਲ ਪੀਵਨ ਕਰੈ ਹਿਰਦੈ ਸਦਾ ਸਿਮਰਨ ਹਰ ਦਰੈ।
ਨੇੜੇ ਹੀ ਇੱਕ ਤਲਾਬ ਸੀ ਤੇ ਜਦੋਂ ਪਿਆਸ ਲੱਗਦੀ ਆ ਉੱਥੋਂ ਪਾਣੀ ਪੀ ਲੈਂਦਾ, ਭੁੱਖ ਲੱਗਦੀ ਹੈ ਤੇ ਬਾਜਰਾ ਚੱਬ ਲੈਂਦਾ, ਏਦਾਂ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਸਿਮਰਨ ਵੀ ਕਰਦਾ ਹੈ। ਭਾਈ ਗੋਦੜੀਆ ਇਹ ਨਹੀਂ ਵੀ ਕੋਈ ਮਸਤਾਨਾ ਸੀ ਵੀ ਬੌਰਾ ਹੋ ਕੇ ਲੱਗਾ ਰਹਿੰਦਾ ਸੀ, ਅਸਲ ਵਿੱਚ ਅੰਦਰੋਂ ਜਿਹੜੀ ਸੁਰਤ ਸੀ ਉਹ ਸਿਮਰਨ ਵਿੱਚ ਲੱਗੀ ਰਹਿੰਦੀ ਸੀ, ਅੰਦਰੋਂ ਤਾਰ ਜਿਹੜੀ ਆ ਉਹ ਨਿਰੰਕਾਰ ਦੇ ਨਾਮ ਨਾਲ ਜੁੜੀ ਰਹਿੰਦੀ ਸੀ।
ਜਾਏ ਬਿਲੋਕੇ ਹਰਕਤ ਪਏ।
ਜਦੋਂ ਭਾਈ ਗੋਰਾ ਜੀ ਹੁਣਾਂ ਨੇ ਬਾਹਰ ਜਾ ਕੇ ਵੇਖਿਆ ਖੇਤਾਂ ਵਿੱਚ ਢੇਰ ਲੱਗੇ ਪਏ ਨੇ ਘਾਹ ਦੇ, ਇਨਾ ਘਾਹ ਵੇਖ ਕੇ ਉਹ ਖੁਸ਼ ਹੋ ਗਏ।
ਲਾਦੇ ਸੱਟਿਆਨ ਬੋ ਕਏ,
ਕਈ ਗੱਡੇ ਲੱਦ ਕੇ ਲਿਆਂਦੇ ਘਾਹ ਦੇ ਤੇ ਘਾਹ ਦੇ ਲੱਦ ਕੇ ਉਹ ਗੱਡੇ ਘਰ ਲਿਆਏ।
ਪੁਨਾ ਲਿਆਏ ਘਰ ਪੀਸਣ ਲਾਇਓ।
ਭਾਈ ਗੋਦੜੀਏ ਨੂੰ ਵੀ ਆਖਿਆ ਚੱਲ ਹੁਣ ਘਰ ਚੱਲੀਏ, ਬੜਾ ਘਾਹ ਵੱਢ ਲਿਆ। ਭਾਈ ਗੋਦੜੀਆ ਵੀ ਘਰ ਆ ਗਿਆ, ਫਿਰ ਉਹਨੂੰ ਪੀਸਣਾ ਪੀਸਣ ਲਾ ਦਿੱਤਾ ਕਿ ਹੁਣ ਤੂੰ ਪੀਣਾ ਪੀਸਣਾ ਹੈ।
ਪੀਸਤ ਰਹੇ ਨ ਮਨ ਡੋਲਾਇਓ।
ਉਹਨੇ ਪੀਸਣਾ ਪੀਸਣਾ ਸ਼ੁਰੂ ਕਰ ਦਿੱਤਾ, ਕਣਕ ਪੀਸਣੀ ਜਾਂ ਬਾਜਰਾ ਪੀਸਣਾ, ਜਿਹੜਾ ਵੀ ਕੋਈ ਪੀਸਣਾ ਮਿਲਣਾ ਉਹ ਇਹਨੇ ਚੱਕੀ ਤੇ ਬਹਿ ਕੇ ਪੀਸੀ ਜਾਣਾ ਔਰ ਆਪਣਾ ਮਨ ਸਿਮਰਨ ਵਿੱਚ ਲਾਈ ਰੱਖਣਾ।
ਜਪ ਜੀ ਬਾਰੇ ਅਕੀਸ ਉਚਾਰੈ ਕਰ ਪਗ ਸੋਨਿਤ ਕਰ ਸੰਭਾਰੈ।
ਭਾਈ ਗੋਦੜੀਆ ਜੀ ਜਦੋਂ ਆਪਣੇ ਹੱਥਾਂ ਪੈਰਾਂ ਨਾਲ ਤਾਂ ਕੰਮ ਕਰਦੇ ਨੇ ਪਰ ਰਸਨਾ ਦੇ ਨਾਲ ਤੇ ਸੁਰਤੀ ਦੇ ਨਾਲ ਜਪ ਜੀ ਸਾਹਿਬ ਦੇ 21 ਪਾਠ ਕਰਦੇ ਨੇ ਰੋਜ਼। ਸਾਡੇ ਕੋਲ ਇੱਕ ਪਾਠ ਨਹੀਂ ਹੁੰਦਾ ਜਪ ਜੀ ਸਾਹਿਬ ਦਾ, ਕਈਆਂ ਨੂੰ ਪੁੱਛ ਲਈਏ ਕਰਦੇ ਹੋ, ਕਹਿੰਦੇ ਜੀ ਜਦੋਂ ਕਿਤੇ ਟਾਈਮ ਲੱਗ ਜਾਏ। ਭਾਈ ਗੋਦੜੀਆ ਜੀ 21 ਪਾਠ, ਇਹ ਜਪ ਜੀ ਸਾਹਿਬ ਦੀ ਬਾਣੀ ਦੀ ਕਲਾ ਸੁਣੋ ਹੁਣ ਤੁਸੀਂ ਕਿੱਡੀ ਵੱਡੀ ਕਲਾ ਜਪ ਜੀ ਦੀ ਬਾਣੀ ਦੀ। 21 ਪਾਠ ਭਾਈ ਗੋਦੜੀਆ ਜੀ ਜਪ ਜੀ ਸਾਹਿਬ ਦੇ ਰੋਜ਼ ਕਰਦੇ ਨੇ, ਨਿਤ ਕਰਦੇ ਨੇ।
ਪੁੰਨ ਦਾਸੀ ਤਿਸਕੇ ਸੰਗ ਲਾਏ।
ਕਹਿੰਦੇ ਇੱਕ ਦਿਨ ਇੱਕ ਸੇਵਾਦਾਰ ਨੀ ਲਾ ਦਿੱਤੀ, ਇੱਕ ਦਾਸੀ ਲਾ ਦਿੱਤੀ ਭਾਈ ਗੋਦੜੀਏ ਦੀ ਮਦਦ ਵਾਸਤੇ, ਪੀਕੂ ਨਾਲ ਹੋ ਕੇ ਜਿਹੜਾ ਪੀਸਣਾ ਪੀਸਣ ਦੀ ਜਿਹੜੀ ਸੇਵਾ ਭਾਈ ਗੋਦੜੀਏ ਦੇ ਨਾਲ ਲੱਗ ਕੇ ਕਰਿਆ ਕਰ।
ਪੀਸੈ ਆਪ ਸੁਬਰ ਜੇ ਹਟਾਏ।
ਭਾਈ ਗੋਦੜੀਏ ਨੇ ਆਖਿਆ ਵੀ ਮੈਨੂੰ ਕਿਸੇ ਦੀ ਲੋੜ ਨੀ, ਮੈਂ ਕੱਲਾ ਹੀ ਪੀਸਾਂਗਾ। ਉਹ ਜਿਹੜੀ ਦਾਸੀ ਲਾਈ ਨਾਲ ਉਹਨੂੰ ਵੀ ਵਰਜ ਕੇ ਹਟਾ ਦਿੱਤਾ ਤੇ ਕੱਲੇ ਹੀ ਭਾਈ ਗੋਦੜੀਆ ਜੀ ਪੀਸਣਾ ਪੀਸਦੇ ਨੇ ਔਰ 21 ਪਾਠ ਜਪ ਜੀ ਸਾਹਿਬ ਦੇ ਰੋਜ਼ ਕਰਦੇ ਹਨ।
ਭਗਤੋ ਸੁਤ ਜੀਵਨ ਇੱਕ ਬਾਰੇ ਕਿਸ ਰਾਹਕ ਕੋ ਝਿੜਕਤ ਭਾਰੇ।
ਭਾਈ ਭਗਤੂ ਦਾ ਇੱਕ ਪੁੱਤਰ ਹੋਇਆ ਭਾਈ ਜੀਵਨ, ਤੇ ਪਿੱਛੇ ਵੀ ਜਿਨ੍ਹਾਂ ਦਾ ਜ਼ਿਕਰ ਆਇਆ ਗੁਰੂ ਹਰਿਰਾਏ ਸਾਹਿਬ ਦੇ ਬਚਨਾਂ ਨਾਲ ਇਹਨਾਂ ਸਰੀਰ ਤਿਆਗਿਆ ਸੀ। ਭਾਈ ਜੀਵਨ ਕਿਤੇ ਇੱਕ ਜ਼ਿਮੀਦਾਰ ਨੂੰ ਝਿੜਕ ਰਿਹਾ ਸੀ, ਲਾਗੇ ਇੱਕ ਜ਼ਿਮੀਦਾਰ ਖੜਾ ਸੀ ਤੇ ਭਾਈ ਜੀਵਨ ਉਸ ਜ਼ਿਮੀਦਾਰ ਨੂੰ ਝਿੜਕ ਰਿਹਾ।
ਗੋਦੜੀਆ ਕਰ ਕਿਰਪਾ ਨਿਵਾਰੈ ਕਿਉਂ ਨਾ ਹੱਕ ਇਸ ਕੋ ਬੋ ਮਾਰੈ।
ਕਿਤੇ ਭਾਈ ਜੀਵਨ ਨੇ ਉਹ ਜਿਹੜਾ ਜ਼ਿਮੀਦਾਰ ਸੀ ਉਹਨੂੰ 2-4 ਚਪੇੜਾਂ ਵੀ ਮਾਰ ਦਿੱਤੀਆਂ ਤੇ ਭਾਈ ਗੋਦੜੀਏ ਦੇ ਮਨ ਵਿੱਚ ਦਇਆ ਆ ਗਈ ਤੇ ਕਹਿਣ ਲੱਗਾ ਉਹ ਭਾਈ ਜੀਵਨ ਇਹ ਗਰੀਬ ਨੂੰ ਕਿਉਂ ਮਾਰਦਾ, ਇਹਨੂੰ ਕਿਉਂ ਝਿੜਕਦਾ। ਜਿਵੇਂ ਸੁਭਾਵਕ ਕਹਿ ਦਿੰਦੇ ਨੇ, ਭਾਈ ਗੋਦੜੀਏ ਨੇ ਵੀ ਸੁਭਾਵਕ ਕਹਿ ਦਿੱਤਾ ਜੀਵਨ ਨੂੰ ਵੀ ਇਹਨੂੰ ਤੂੰ ਕਿਉਂ ਮਾਰਦਾ, ਇਹਨੂੰ ਕਿਉਂ ਝਿੜਕਦਾ ਹੈ।
ਸੁਣ ਜੀਵਨ ਬੋਲਿਓ ਰਸੋਈ।
ਭਾਈ ਜੀਵਨ ਜੀ ਗੁੱਸੇ ਵਿੱਚ ਸਨ, ਉਹ ਭਾਈ ਗੋਦੜੀਏ ਦਾ ਸਤਕਾਰ ਭੁੱਲ ਗਏ ਤੇ ਗੁੱਸੇ ਵਿੱਚ ਆ ਕੇ ਭਾਈ ਗੋਦੜੀਏ ਨੂੰ ਕਹਿਣ ਲੱਗੇ
ਰਾਜ ਸਾਜ ਕੀ ਸੁਧ ਕਿਆ ਤੋਏ।
ਤੈਨੂੰ ਕੀ ਪਤਾ ਰਾਜ ਸਾਜ ਕਿਵੇਂ ਚੱਲਦਾ, ਜੇ ਕਿਸੇ ਨੂੰ ਡਾਂਟਾਂਗੇ ਨਾ ਤੇ ਕੰਮ ਕਾਰ ਕਿਵੇਂ ਚਲਾਉਣੇ ਨੇ। ਆ ਕੰਮ ਕਾਰ ਚਲਾਉਣ ਵਾਸਤੇ ਡਾਂਟ ਵੀ ਕਰਨੀ ਪੈਂਦੀ ਹੈ, ਝਿੜਕ ਵੀ ਕਰਨੀ ਪੈਂਦੀ ਹੈ।
ਉੱਠ ਕਰ ਡਾਡੀ ਲਾਤ ਪਰਹਾਰੇ ਕਿਉਂ ਨਾ ਪੀਸਨ ਕੀ ਕਰ ਕਾਰੇ।
ਉੱਠ ਕੇ ਕੀ ਕੀਤਾ ਭਾਈ ਜੀਵਨ ਨੇ, ਭਾਈ ਗੋਦੜੀਏ ਦੇ ਲੱਤ ਕੱਢ ਮਾਰੀ। ਕਹਿੰਦਾ ਤੂੰ ਪੀਣਾ ਨੀ ਪੀਂਦਾ ਬਹਿ ਕੇ, ਜਿਹੜਾ ਕੰਮ ਤੈਨੂੰ ਲਾਇਆ ਹੋਇਆ ਪੀਸਣਾ ਪੀਸਣ ਦਾ ਤੂੰ ਆਹ ਕਰ, ਤੇਰਾ ਕੀ ਮਤਲਬ ਹੈ ਮੇਰੇ ਕੰਮ ਚ ਦਖਲ ਅੰਦਾਜ਼ੀ ਕਰਨ ਦਾ, ਆ ਤੂੰ ਪੀਣਾ ਪੀ ਇੱਥੇ ਬਹਿ ਕੇ। ਏਦਾਂ ਕਹਿ ਕੇ ਤੇ ਲੱਤ ਵੀ ਮਾਰ ਦਿੱਤੀ ਉਸ ਵੇਲੇ।
ਕਹਿ ਗੋਦੜੀਆ ਕਿਰਪਾ ਨਾ ਧਾਰੇ ਹਿਰਦੇ ਸਾਰਾਜ ਹੰਕਾਰ ਅਫਾਰੇ।
ਭਾਈ ਗੋਦੜੀਆ ਜੀ ਬੋਲੇ ਸੁਭਾਵਕ ਕੀ, ਕਹਿੰਦੇ ਜੀਵਨ ਤੂੰ ਆਪਣੇ ਮਨ ਦੇ ਵਿੱਚ ਦਇਆ ਨਹੀਂ ਰੱਖਦਾ, ਤੇਰੇ ਹਿਰਦੇ ਵਿੱਚ ਦਇਆ ਤੇ ਕਰਨਾ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਕਿਉਂਕਿ ਤੂੰ ਰਾਜ ਦੇ ਹੰਕਾਰ ਵਿੱਚ ਆਫਰਿਆ ਹੋਇਆ, ਤੈਨੂੰ ਰਾਜ ਦੇ ਹੰਕਾਰ ਦਾ ਅਫਾਰਾ ਚੜਿਆ ਹੋਇਆ।
ਇਮ ਕਹਿ ਲਗੇ ਉਹ ਕਾਰ ਕੋ ਆਏ,
ਇਦਾਂ ਕਹਿ ਕੇ ਭਾਈ ਗੋਦੜੀਆ ਫਿਰ ਉਸੇ ਤਰ੍ਹਾਂ ਪੀਸਣਾ ਪੀਸਣ ਲੱਗ ਪਿਆ।
ਅਫਰੇ ਉਹ ਜੀਵਨ ਬਹੁਤ ਦੁੱਖ ਪਾਏ।
ਹੁਣ ਗੋਦੜੀਏ ਦੀ ਕਹਿਣ ਦੀ ਦੇਰੀ ਸੀ, ਉਸੇ ਵੇਲੇ ਅਫਾਰਾ ਹੋ ਗਿਆ, ਜੀਵਨ ਦਾ ਪੇਟ ਅਫਰ ਗਿਆ, ਆਫਰ ਕੇ ਭੜੋਲਾ ਹੋ ਗਿਆ, ਪੇਟ ਇਕਦਮ ਅਫਾਰਾ ਹੋ ਗਿਆ।
ਜਦ ਉਪਚਾਰ ਕਰਨ ਕੋ ਆਏ, ਸਰਾਪ ਦਾਸ ਦੀ ਨਸਬਤ ਲਾਏ।
ਹੁਣ ਜਦੋਂ ਵੈਦ ਆਏ, ਵੈਦ ਨਾ ਵੈਦਾਂ ਨੇ ਦਵਾਈਆਂ ਦਿੱਤੀਆਂ, ਹੁਣ ਅਫਾਰਾ ਕਿੱਥੇ ਜਾਏ? ਅਫਾਰਾ ਤਾਂ ਭਾਈ ਗੋਦੜੀਏ ਦੇ ਬਚਨਾਂ ਨਾਲ ਹੋਇਆ ਸੀ। ਉਹਨਾਂ ਕਿਹਾ ਸੀ ਵੀ ਰਾਜ ਦਾ ਅਫਾਰਾ ਹੋ ਗਿਆ, ਤੈਨੂੰ ਰਾਜ ਦੇ ਹੰਕਾਰ ਦਾ ਅਫਾਰਾ। ਫਿਰ ਇਹਨੇ ਦੱਸਿਆ ਵੀ ਏਦਾਂ ਸਰਾਪ ਦਿੱਤਾ ਮੈਨੂੰ ਅਫਾਰੇ ਦਾ ਭਾਈ ਗੋਦੜੀਏ ਨੇ। ਫਿਰ ਪਤਾ ਲੱਗਾ,
ਹਮ ਤੇ ਵੀ ਪਦ ਸੇਵਕ ਹੋਇਓ, ਜਿਸਕੇ ਬਾਕਨ ਤੇ ਸੁਖ ਖੋਇਓ।
ਕਹਿੰਦੇ ਸਾਡਾ ਸੇਵਕ ਹੈ, ਪਰ ਸਾਡਾ ਸੇਵਕ ਸਾਡੇ ਤੋਂ ਵੀ ਸੇਵਾ ਕਰਕੇ ਵੱਧ ਹੋ ਗਿਆ, ਅੱਗੇ ਚਲਾ ਗਿਆ। ਸਾਡੀ ਸੇਵਾ ਕਰਕੇ ਸਾਡੇ ਤੋਂ ਵੀ ਅੱਗੇ ਵੱਧ ਗਿਆ, ਅੱਗੇ ਚਲਾ ਗਿਆ। ਇਸ ਕਰਕੇ ਉਹਨੇ ਬਚਨ ਕੀਤਾ, ਉਹਨੂੰ ਉਹਦੇ ਨਾਲ ਮੇਰਾ ਇਹ ਸੁੱਖ ਖੋਇਆ ਗਿਆ, ਉਹਦੇ ਨਾਲ ਮੈਨੂੰ ਇਹ ਅਫਾਰਾ ਹੋਇਆ।
ਬਿਨੈ ਬਖਾਨਤ ਗੋਰਾ ਲਿਆਇਓ।
ਭਾਈ ਗੋਰੇ ਨੇ ਫਿਰ ਬੇਨਤੀ ਕੀਤੀ ਭਾਈ ਗੋਦੜੀਏ ਨੂੰ, ਆਖਿਆ ਭਾਈ ਗੋਦੜੀਆ ਜੀ ਕਿਰਪਾ ਕਰੋ ਮੇਰੇ ਨਾਲ ਚੱਲੋ,
ਜੀਵਨ ਕੇ ਜਬ ਹੱਥ ਚਵਾਇਓ।
ਕਹਿੰਦੇ ਭਾਈ ਗੋਦੜੀਏ ਨੂੰ ਭਾਈ ਗੋਰਾ ਜੀ ਲੈ ਕੇ ਗਏ, ਤੇ ਭਾਈ ਗੋਦੜੀਏ ਨੇ ਜਦੋਂ ਆਪਣਾ ਹੱਥ ਜੀਵਨ ਦੇ ਪੇਟ ਦੇ ਉੱਤੇ ਰੱਖਿਆ, ਪੇਟ ਤੇ ਧਰਿਆ,
ਗਇਓ ਅਫਾਰਾ ਸੁਖ ਕੋ ਪਾਏ।
ਉਸੇ ਵੇਲੇ ਅਫਾਰਾ ਚਲਾ ਗਿਆ ਤੇ ਸੁਖੀ ਹੋ ਗਿਆ, ਹੱਥ ਹੀ ਰੱਖਿਆ। ਇਹ ਜਪਜੀ ਸਾਹਿਬ ਦੀ ਬਾਣੀ ਦੀ ਕਲਾ ਸੀ ਭਾਈ ਗੋਦੜੀਏ ਕੋਲ, ਜਿਹੜੇ 21 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦਾ। ਕਈ ਕਹਿੰਦੇ ਜੀ ਕੀ ਫਾਇਦਾ ਇਹਨੇ ਨੇ ਪਾਠ ਕਰਨ ਦਾ, ਜਪਜੀ ਸਾਹਿਬ ਦਾ ਇੱਕੋ ਪਾਠ ਹੀ ਕਰ ਲਿਆ ਕਰੋ, ਆਪ ਕਰਨਾ ਨੀ, ਜੇ ਕੋਈ ਦੂਜਾ ਕਰਦਾ ਉਹਦੇ ਤੇ ਕਿੰਤੂ ਪਰੰਤੂ ਕਰਦੇ ਨੇ। ਨੱਚਣ ਨੱਚ ਨਾ ਜਾਣੀ ਆਖੇ ਭੁਏ ਸੌੜੀ, ਏਦਾਂ ਦੀ ਹੱਥ ਹੈ ਆਲ ਹਾਲਤ ਹੈ ਲੋਕਾਂ ਦੀ, ਆਪ ਕਰ ਨੀ ਸਕਦੇ, ਜੇ ਕੋਈ ਕਰਦਾ ਤੇ ਉਹਦੇ ਤੇ ਕਿੰਤੂ ਪਰੰਤੂ ਕਰਦੇ ਨੇ ਵੀ ਕਿਉਂ ਕਰਦਾ, ਇੰਨੇ ਪਾਠਾਂ ਨਾਲ ਕੀ ਹੋ ਜਾਂਦਾ। ਖਾਲਸਾ ਜੀ ਇਹ ਵੀ ਸਾਧਨਾ ਹੈ, 51 ਪਾਠ ਗੁਰਮੁਖ ਪਿਆਰੇ ਜਪਜੀ ਸਾਹਿਬ ਦੇ ਕਰਦੇ ਨੇ, ਬਹੁਤ ਸਾਰੇ ਸਾਧੂ ਮਹਾਤਮਾਵਾਂ ਦਾ ਇਤਿਹਾਸ ਹੈ ਕਿ 101 ਪਾਠ ਮਹਾਂਪੁਰਖ ਕਰਦੇ ਰਹੇ ਨੇ ਜਪਜੀ ਸਾਹਿਬ ਦੇ ਰੋਜ਼। 51 ਪਾਠ ਬਾਬਾ ਦੀਪ ਸਿੰਘ ਜੀ ਸ਼ਹੀਦ ਉਹ ਵੀ ਕਰਿਆ ਕਰਦੇ ਸਨ। ਤੋ ਭਾਈ ਗੋਦੜੀਆ ਜੀ 21 ਪਾਠ ਕਰਦੇ ਨੇ ਨਿਤ, ਗੁਰਬਾਣੀ ਦੀ ਕਲਾ ਵਰਤੀ ਆ, ਰਸਨਾ ਤੋਂ ਜੋ ਕਹਿੰਦੇ ਨੇ ਪੂਰਾ ਹੋ ਜਾਂਦਾ। ਹੱਥ ਹੀ ਛੁਆਇਆ ਤੇ ਹੱਥ ਛੁਆਉਣ ਦੀ ਦੇਰੀ ਸੀ, ਉਸੇ ਵੇਲੇ ਕਲਾ ਵਰਤੀ ਕਿ ਪੇਟ ਦਾ ਜਿਹੜਾ ਅਫਾਰਾ ਸੀ ਨਾਲ ਹੀ ਸ਼ਾਂਤ ਹੋ ਗਿਆ, ਨਿਵਿਰਤ ਹੋ ਗਿਆ।
ਮਿਲ ਸਗਰੇ ਤਿਸਕੇ ਪ੍ਰਤ ਗਾਏ, ਹਮਰੀ ਸੇਵਾ ਕਰ ਤੈ ਪਾਏ।
ਸਾਰੇ ਹੱਥ ਜੋੜ ਕੇ ਭਾਈ ਗੋਦੜੀਏ ਨੂੰ ਕਹਿਣ ਲੱਗੇ, ਕਹਿੰਦੇ ਭਾਈ ਗੋਦੜੀਆ ਜੀ ਸਾਡੇ ਘਰ ਦੀ ਸੇਵਾ ਕਰਕੇ ਤੁਸੀਂ ਬੜੀ ਵੱਡੀ ਭਾਰੀ ਸਿੱਧੀ ਕਲਾ ਪ੍ਰਾਪਤ ਕਰ ਲਈ ਹੈ,
ਵਧਿਓ ਅਧਿਕ ਪੁੰਨ ਭਾਦੁਕ ਦਾਏ।
ਤੁਸੀਂ ਹੁਣ ਸਾਡੇ ਤੋਂ ਵੀ ਅੱਗੇ ਵੱਧ ਗਏ ਹੋ, ਇਸ ਕਰਕੇ ਹੁਣ ਤੁਸੀਂ ਸਾਡੇ ਲਈ ਸੁਖਦਾਈ ਨਹੀਂ ਦੁਖਦਾਈ ਹੋ ਗਏ ਹੋ, ਸਾਡੇ ਨਾਲੋਂ ਅੱਗੇ ਵੱਧ ਗਏ ਹੋ, ਇਸ ਕਰਕੇ ਹੁਣ ਤੁਸੀਂ ਸਾਡੇ ਲਈ ਦੁਖਦਾਈ ਹੋ ਗਏ ਹੋ।
ਜੈਮ ਇੱਛਾ ਵਿਚਰੋ ਤੈ ਆਪ,
ਅਸੀਂ ਤੁਹਾਡੇ ਕੋਲੋਂ ਆਪਣੇ ਘਰ ਦਾ ਪੀਸਣਾ ਨਹੀਂ ਪਸਾ ਸਕਦੇ, ਕਿਉਂਕਿ ਸਾਡੇ ਤੋਂ ਅੱਗੇ ਵੱਧ ਗਏ ਹੋ ਤੁਸੀਂ, ਅਸੀਂ ਹੁਣ ਤੁਹਾਡੇ ਕੋਲੋਂ ਆਪਣੇ ਕੰਮ ਕਰਾਈਏ ਚੰਗੀ ਗੱਲ ਨਹੀਂ। ਇਸ ਕਰਕੇ ਭਾਈ ਗੋਦੜੀਆ ਜੀ ਏਦਾਂ ਕਰੋ, ਤੁਸੀਂ ਹੁਣ ਆਪਣੀ ਮਰਜ਼ੀ ਨਾਲ ਵਿਚਰਿਆ ਕਰੋ, ਜਿੱਥੇ ਤੁਹਾਡਾ ਦਿਲ ਕਰੇ, ਜਿੱਥੇ ਤੁਹਾਡਾ ਚਿੱਤ ਕਰੇ, ਉੱਥੇ ਤੁਸੀਂ ਵਿਚਰਿਆ ਕਰੋ।
ਸ਼ਕਤ ਨਾ ਰੱਖਣ ਕੀ ਕਹਿ ਸਰਾਪ,
ਕਹਿੰਦੇ ਸਾਡੇ ਕੋਲ ਤਾਕਤ ਨਹੀਂ ਕਿ ਅਸੀਂ ਤੁਹਾਨੂੰ ਆਪਣੇ ਕੋਲ ਰੱਖ ਸਕੀਏ, ਪਤਾ ਨਹੀਂ ਕਿਹੜੇ ਵੇਲੇ ਤੁਸੀਂ ਕਿਹੜਾ ਸਰਾਪ ਦੇ ਦਿਓ, ਕਿਹੜਾ ਬਚਨ ਕਰ ਦਿਓ, ਅਸੀਂ ਤਾਂ ਮਾਰੇ ਜਾਵਾਂਗੇ। ਜਿਵੇਂ ਆਹ ਹੁਣ ਵਰਤ ਗਿਆ, ਇਸ ਕਰਕੇ ਅਸੀਂ ਨਹੀਂ ਤੁਹਾਨੂੰ ਰੱਖ ਸਕਦੇ। ਤੁਹਾਡੇ ਤੋਂ ਕੋਈ ਵੱਡਾ ਹੋਵੇਗਾ ਉਹ ਤੁਹਾਨੂੰ ਰੱਖ ਸਕੇਗਾ, ਪਰ ਤੁਸੀਂ ਤਾਂ ਸਾਡੇ ਤੋਂ ਵੱਡੇ ਹੋ ਗਏ, ਅਸੀਂ ਛੋਟੇ ਕਿਵੇਂ ਰੱਖੀਏ ਹੁਣ ਆਪ ਜੀ ਨੂੰ। ਇਸ ਕਰਕੇ ਤੁਸੀਂ ਹੁਣ ਆਪ ਆਪਣੀ ਮਰਜ਼ੀ ਦੇ ਨਾਲ ਵਿਚਰੋ।
ਸੁਣ ਸਵੇਚਾ ਹੀ ਗਮਨ ਕਰਨ ਤਾਂ,
ਇਹ ਸੁਣ ਕੇ ਹੁਣ ਭਾਈ ਗੋਦੜੀਆ ਜੀ ਆਪਣੀ ਇੱਛਾ ਦੇ ਨਾਲ ਵਿਚਰਨ ਲੱਗੇ।
ਸੇਵਾ ਜੋ ਕਿਤੋਂ ਚਰੰਤਾ,
ਜਿਹੜੀ ਕੋਈ ਸੇਵਾ ਦੱਸਦਾ ਉਸੇ ਸੇਵਾ ਦੇ ਵਿੱਚ। ਹੁਣ ਬਾਹਰ ਕਿਤੇ ਜਾਂਦੇ ਨੇ, ਕੋਈ ਕੰਮ ਕਹਿ ਦਿੰਦਾ ਵੀ ਗੋਦੜੀਆ ਜੀ ਆਹ ਕੰਮ ਕਰਨਾ, ਤੇ ਏਦਾਂ ਉਹਨਾਂ ਦਾ ਕੰਮ ਕਰਨ ਦੇ ਵਿੱਚ ਭਾਈ ਗੋਦੜੀਆ ਜੀ ਲੱਗ ਜਾਂਦੇ ਨੇ।
ਭੋਜਨ ਖਾਏ ਕਰਤ ਰਹਿ ਕਾਰਾ, ਸਤ ਨਾਮ ਨਿਸ ਦਿਨ ਉਰ ਧਾਰਾ।
ਭੋਜਨ ਛਕਦੇ ਨੇ ਤੇ ਭੋਜਨ ਛਕ ਕੇ ਕੰਮ ਕਰਦੇ ਨੇ, ਤੇ ਨਾਲੇ ਜਦੋਂ ਜਪਜੀ ਸਾਹਿਬ ਦੇ ਪਾਠ 21 ਪੂਰੇ ਹੋ ਜਾਂਦੇ ਨੇ ਫਿਰ ਸੱਚੇ ਨਾਮ ਦਾ ਜਾਪ, ਵਾਹਿਗੁਰੂ 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 ਦੀ ਧੁਨ ਵਿੱਚ ਆਪਣਾ ਧਿਆਨ ਆਪਣੀ ਸੁਰਤ ਇਸ ਨਾਮ ਦੇ ਸਿਮਰਨ ਦੇ ਵਿੱਚ ਜੋੜ ਕੇ ਰੱਖਦੇ ਹਨ।
ਅਪਰ ਜਹਾਂ ਕਹਿ ਬਾਕੋ ਚਾਰਾ, ਤਾਤਕਾਲ ਸਫਲਿਓ ਬੋਬਾਰਾ।
ਕਹਿੰਦੇ ਇੱਕ ਵਾਰੀ ਨਹੀਂ, ਭਾਈ ਗੋਦੜੀਏ ਨੇ ਜੋ ਹੋਰ ਵੀ ਕਿਤੇ ਕੋਈ ਬਚਨ ਉਚਾਰਿਆ ਤਾਤਕਾਲ ਉਸੇ ਵੇਲੇ ਸਫਲ ਹੋਇਆ, ਕਿਉਂਕਿ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵੰਦੇ। ਭਗਤ ਜਨ ਜੋ ਆਪਣੀ ਰਸਨਾ ਤੋਂ ਕਹਿ ਦਿੰਦੇ ਨੇ ਉਹ ਪੂਰਾ ਹੋ ਜਾਂਦਾ ਹੈ ਜੋ ਕਹਿ ਦੇਣ। ਤੋ ਇਹ ਇੱਕ ਵਾਰੀ ਨਹੀਂ ਹੋਇਆ, ਭਾਈ ਗੋਦੜੀਏ ਨੇ ਜੇ ਹੋਰ ਵੀ ਕਿਤੇ ਕੋਈ ਵਚਨ ਉਚਾਰਿਆ ਉਹ ਵੀ ਤਾਤਕਾਲ ਪੂਰਾ ਹੋਇਆ।
ਨਿਜ ਕਰ ਬਸਿਓ ਪ੍ਰਥਮ ਹੀ ਵਿਆਹਾ, ਤ੍ਰੈ ਸੁਤ ਜਨਮੇ ਨਿਜ ਘਰ ਮਾ।
ਘਰ ਚਲੇ ਗਏ ਆਪਣੇ ਭਾਈ ਗੋਦੜੀਆ ਜੀ, ਘਰ ਗਏ ਤੇ ਘਰਦਿਆਂ ਨੇ ਵਿਆਹ ਕਰਤਾ ਭਾਈ ਗੋਦੜੀਏ ਦਾ, ਤੇ ਜਦੋਂ ਵਿਆਹ ਕਰ ਦਿੱਤਾ ਤੇ ਸਮਾਂ ਪਾ ਕੇ ਇਹਨਾਂ ਦੇ ਘਰ ਤਿੰਨ ਪੁੱਤਰਾਂ ਨੇ ਜਨਮ ਲਿਆ।
ਇੱਕ ਦਿਨ ਗਏ ਗ੍ਰਾਮ ਕਿਸ ਔਰ,
ਇੱਕ ਦਿਨ ਇਹ ਆਪਣਾ ਪਿੰਡ ਛੱਡ ਕੇ ਕਿਸੇ ਦੂਜੇ ਪਿੰਡ ਵਿੱਚ ਗਏ ਹੋਏ ਸਨ।
ਇੱਕ ਰਾਹਕ ਖੇਤਨ ਕੋ ਠੋਰ,
ਤੇ ਉੱਥੇ ਇੱਕ ਰਾਹਕ ਸੀ, ਜ਼ਿਮੀਦਾਰ ਸੀ, ਖੇਤਾਂ ਦਾ ਮਾਲਕ ਸੀ।
ਕ੍ਰਿਖੀ ਵਾਢਣ ਕੋ ਦਿਓ ਲਗਾਏ,
ਉਹਨੇ ਵਾਢੀ ਕਰਨੀ ਸੀ, ਫਸਲ ਵੱਢਣੀ ਸੀ, ਉਹਨੇ ਭਾਈ ਗੋਦੜੀਏ ਨੂੰ ਲਾ ਦਿੱਤਾ ਵੀ ਭਾਈ ਗੋਦੜੀਆ ਜੀ ਆ ਫਸਲ ਵੱਢਣੀ ਹੈ ਤੇ ਤੁਹਾਨੂੰ ਮੈਂ ਜੋ ਤੁਸੀਂ ਕਹੋਗੇ ਦਿਆਂਗਾ ਵੀ, ਤੇ ਤੁਸੀਂ ਆ ਮੇਰੀ ਫਸਲ ਵੱਢ ਦਿਓ।
ਸਭ ਬਾਸਰ ਲੋਕਾਰ ਕਮਾਏ,
ਸਾਰਾ ਦਿਨ ਭਾਈ ਗੋਦੜੀਆ ਜੀ ਉੱਥੇ ਲੱਗੇ ਰਹੇ ਤੇ ਫਸਲ ਵੱਢਦੇ ਰਹੇ।
ਖਾਨ ਪਾਨ ਕੀ ਖਬਰ ਨ ਲੈਨੇ,
ਪਰ ਉਹ ਜਿਹੜਾ ਜ਼ਿਮੀਦਾਰ ਸੀ ਉਹਨੇ ਖਾਨ ਪਾਨ ਦੀ ਖਬਰ ਹੀ ਨਹੀਂ ਲਈ ਕਿ ਭਾਈ ਗੋਦੜੀਏ ਨੂੰ ਖੇਤਾਂ ਵਿੱਚ ਮੈਂ ਫਸਲ ਵੱਢਣੇ ਲਾ ਕੇ ਆਇਆ, ਉਹ ਪੱਤਾ ਦੇ ਕੇ ਆਉਣਾ, ਪ੍ਰਸ਼ਾਦਾ ਦੇਣਾ ਜਾਂ ਜਲ ਪਾਣੀ ਛਕਾਉਣਾ ਜਾਂ ਲੱਸੀ ਪਿਆਣੀ ਹੈ, ਪੁੱਛਿਆ ਹੀ ਨਹੀਂ ਸਾਰਾ ਦਿਨ। ਸਵੇਰ ਦਾ ਲਾਇਆ ਭਾਈ ਗੋਦੜੀਆ ਉੱਥੇ ਲੱਗਾ ਰਿਹਾ, ਫਸਲ ਕੱਟਣ ਵਿੱਚ ਹੀ ਲੱਗਾ ਰਿਹਾ।
ਸੰਧਿਆ ਪਰੀ ਜੱਟ ਮਨ ਚੀਨੀ,
ਜਦੋਂ ਸ਼ਾਮ ਦਾ ਸਮਾਂ ਹੋਇਆ ਫਿਰ ਕਿਤੇ ਉਹ ਜਿਹੜਾ ਜੱਟ ਸੀ ਜ਼ਿਮੀਦਾਰ ਉਹਦੇ ਮਨ ਚ ਜਾਣਿਆ,
ਕਹਿਓ ਚਲੋ ਅਬ ਖਿਚੜੀ ਦੇ,
ਜਾ ਕੇ ਕਹਿਣ ਲੱਗਾ ਚਲੋ ਭਾਈ ਗੋਦੜੀਆ ਜੀ ਤੁਹਾਨੂੰ ਖਿਚੜੀ ਦੇਈਏ।
ਭਲੀ ਭਾਂਤ ਤੋਂ ਕੋ ਤ੍ਰਿਪਤ,
ਔਰ ਤੈਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਦੇ ਨਾਲ ਤ੍ਰਿਪਤ ਕਰੀਏ। ਚੱਲ ਭਾਈ ਗੋਦੜੀਆ, ਸ਼ਾਮ ਦਾ ਸ਼ਾਮ ਤੱਕ ਪੁੱਛਿਆ ਹੀ ਨਹੀਂ, ਸ਼ਾਮ ਹੋਈ ਤੇ ਕਹਿੰਦਾ ਚੱਲ ਭਾਈ ਗੋਦੜੀਆ ਤੈਨੂੰ ਮੈਂ ਖਿਚੜੀ ਖਵਾਵਾਂ ਤੇ ਭਲੀ ਪ੍ਰਕਾਰ ਨਾਲ ਤੈਨੂੰ ਰਜਾਵਾਂ ਤ੍ਰਿਪਤ ਕਰਾਂ।
ਗੋਦੜੀਆ ਬੋਲਿਓ ਰਿਸ ਹੋਏ, ਬਾਦਣ ਦਿਓ ਭਲੀ ਬਿਦ ਮੋਏ।
ਭਾਈ ਗੋਦੜੀਆ ਜੀ ਗੁੱਸੇ ਵਿੱਚ ਸਨ ਵੀ ਸਾਰੇ ਦਿਨ ਦਾ ਪ੍ਰਸ਼ਾਦਾ ਨਹੀਂ ਚੁਕਾਇਆ, ਭੋਜਨ ਨਹੀਂ ਚੁਕਾਇਆ, ਕੱਲਾ ਭੋਜਨ ਛੱਕ ਕੇ ਹੀ ਵਾਢੀ ਕਰਦੇ ਸੀ, ਮਿਹਨਤ ਕਰਦੇ ਸੀ, ਪਰ ਇਹਨੇ ਸਾਰਾ ਦਿਨ ਭੋਜਨ ਨਾ ਚੁਕਾਇਆ, ਮਿਹਨਤ ਕਰਦੇ ਰਹੇ, ਸਾਰਾ ਦਿਨ ਫਸਲ ਵੱਢਦੇ ਰਹੇ। ਜਦੋਂ ਇਹਨੇ ਕਿਹਾ ਨਾ ਸ਼ਾਮ ਨੂੰ ਚੱਲ ਖਿਚੜੀ ਖਵਾਵਾਂ ਤੈਨੂੰ ਘਰ ਚੱਲ ਕੇ, ਤੇ ਭਾਈ ਗੋਦੜੀਆ ਜੀ ਵੀ ਗੁੱਸੇ ਵਿੱਚ ਆਏ ਹੋਏ ਕਹਿੰਦੇ ਹੁਣ ਵੱਢ ਲੈਣ ਦੇ ਤੇਰੀਆਂ ਜੜਾਂ, ਹੁਣ ਕੱਟ ਹੀ ਲੈਣ ਦੇ, ਹੁਣ ਤਾਂ ਇਹ ਸਾਰੀ ਵਾਢੀ ਮੈਨੂੰ ਵੱਢ ਹੀ ਲੈਣ ਦੇ।
ਤਬ ਤੇ ਭਇਓ ਜੱਟ ਦੁਖਿਆਰਾ, ਹਾਏ ਹਾਏ ਕਰੋ ਚ ਪੁਕਾਰਾ,
ਕਹਿੰਦੇ ਹੁਣ ਵੱਢ ਹੀ ਲੈਣ ਦੇ ਮੈਨੂੰ। ਕਹਿੰਦੇ ਉਸੇ ਵੇਲੇ ਉਹ ਜੱਟ ਦੁਖਿਆਰਾ ਹੋਇਆ, ਪਤਾ ਨੀ ਇਹੋ ਜੀ ਵਾਢ ਪਈ ਉਹਦੇ ਅੰਦਰ, ਵੱਢਣ ਦੀ ਗੱਲ ਹੋਈ ਨਾ, ਵਾਢ ਪਈ, ਹਾਏ ਹਾਏ ਏਦਾਂ ਆਪਣੇ ਮੂੰਹ ਤੋਂ ਉਚਾਰਨ ਕਰਨ ਲੱਗਾ ਦੁੱਖ ਦੇ ਨਾਲ।
ਲੋਕਨ ਕਹਿਓ ਮਹਾ ਅਜ਼ਮਤੇ,
ਲੋਕਾਂ ਨੇ ਆਖਿਆ ਉਹ ਜ਼ਿਮੀਦਾਰ ਤੂੰ ਏਡਾ ਸਾਧ,
ਉਹਨੂੰ ਕਿੱਥੇ ਲਾ ਲਿਆ ਖੇਤਾਂ ਵਿੱਚ, ਇਹਨੂੰ ਤਾਂ ਕੋਈ ਛੇਤੀ ਕਿਤੇ ਲਾਉਂਦਾ ਨਹੀਂ, ਤਾਂ ਜਿਹੜਾ ਬਚਨ ਕਰਦੇ ਪੂਰਾ ਹੋ ਜਾਂਦਾ। ਜਿਹਨੂੰ ਲਾਣਾ ਵੀ ਹੈ ਤੇ ਇਹਦੀ ਸੇਵਾ ਕਰਨੀ, ਬਸ ਲੰਗਰ ਪ੍ਰਸ਼ਾਦਾ ਇਹਨੂੰ ਦੇਣਾ ਹੁੰਦਾ ਦੋ ਵਕਤ, ਉਹ ਵੀ ਨਹੀਂ ਤੂੰ ਦਿੱਤਾ। ਤੇ ਫਿਰ ਉਹਨਾਂ ਨੇ ਆਖਿਆ ਵੀ ਇਹ ਤਾਂ ਮਹਾ ਅਜਮਤਵਾਨ ਮਹਾਂਪੁਰਖ ਹੈ,
ਜਿਸ ਤੇ ਕਾਰ ਕਰਾਵਤ ਅਤੇ
ਉਹਦੇ ਕੋਲੋਂ ਏਡਾ ਔਖਾ ਕੰਮ ਕਰਾਇਆ, ਸਾਰਾ ਦਿਨ ਉਹਦੇ ਕੋਲੋਂ ਵਾਢੀ ਕਰਵਾਈ ਹੈ,
ਅਜੋ ਵੀ ਤਿਸ ਕੋ ਗੱਦੀ ਖੁਲਾਵੋ,
ਹਾਲੇ ਵੀ ਕੁਝ ਨੀ ਵਿਗੜਿਆ। ਮਹਾਂਪੁਰਖ ਨੇ ਕਿਰਪਾ ਦੇ ਘਰ ਚ ਆ ਜਾਂਦੇ ਨੇ, ਹੁਣ ਵੀ ਇਹਨਾਂ ਨੂੰ ਦਹੀਂ ਛਕਾ ਦੇ,
ਹੱਥ ਜੋੜ ਬੇਨਤੀ ਬਖਸ਼ਾਵੋ,
ਹੱਥ ਜੋੜ ਕੇ ਨਾ ਅੱਗੇ ਆਪਣੀ ਬੇਨਤੀ ਕਰਕੇ ਆਪਣਾ ਆਪ ਬਖਸ਼ਾ ਲੈ।
ਜਾਟ ਮਾਤ ਦਦ ਮਿਰਚਾਂ ਪਾਏ ਤਰ ਆਗੇ ਸਭ ਦਹੀਂ ਖੁਆਏ।
ਉਹ ਜਿਹੜੀ ਜੱਟ ਦੀ ਮਾਂ ਸੀ ਨਾ ਜ਼ਿਮੀਂਦਾਰ ਦੀ, ਉਹਨੇ ਦਹੀਂ ਲਿਆਂਦੀ ਘਰੋਂ ਤੇ ਦਹੀਂ ਦੇ ਵਿੱਚ ਮਿਰਚਾਂ ਥੋੜੀਆਂ ਜਿਹੀਆਂ ਜ਼ਿਆਦੀਆਂ ਪਾ ਲਿਆ ਜੀ। ਵੇਖੋ ਪਰਮੇਸ਼ਰ ਵੱਲੋਂ ਦੇਵ ਨੇਤ ਹੋਣੀ ਜਿਵੇਂ ਵਰਤਣੀ ਹੁੰਦੀ ਆ, ਉਹ ਪਰਮੇਸ਼ਰ ਵੱਲੋਂ ਵਿਧੀ ਬਣ ਜਾਂਦੀ। ਉਹ ਦਹੀਂ ਲਿਆਂਦੀ ਤੇ ਉਹ ਦਹੀਂ ਦੇ ਵਿੱਚ ਮਿਰਚਾਂ ਥੋੜੀਆਂ ਜ਼ਿਆਦਾ ਪਾ ਲਿਆਈ ਤੇ ਉਹ ਲਿਆ ਕੇ ਭਾਈ ਗੋਦੜੀਏ ਦੇ ਅੱਗੇ ਰੱਖੀ।
ਤਰ ਆਗੇ ਸਭ ਦਹੀਂ ਖੁਆਏ,
ਔਰ ਭਾਈ ਗੋਦੜੀਏ ਨੂੰ ਦਹੀਂ ਛਕਾ ਦਿੱਤੀ।
ਉਹ ਚਰਪਰੀ ਖਾਏ ਕਰ ਗਾਏ,
ਬੜੀ ਚਰਪਰੀ ਸੀ, ਤਿੱਖੀ ਸੀ ਨਾ, ਵਿੱਚ ਮਿਰਚਾਂ ਜ਼ਿਆਦਾ ਸਨ ਤੇ ਉਹ ਚਰਪਰੀ ਜੀ ਖਾ ਕੇ ਦਹੀਂ ਜਿਹੜੀ ਸੀ,
ਚਰਪਟੀ ਖਾਏ ਕਰ ਗਾਏ, ਸਰਪ ਖਾਏ ਤਾਂ ਛਿਨ ਤੁਜ ਮਾਏ।
ਸੁਭਾਵਕ ਹੀ ਭਾਈ ਗੋਦੜੀਆ ਜੀ ਬੋਲੇ ਮਹਾਰਾਜ, ਭਾਈ ਕਹਿਣ ਲੱਗੇ ਮਾਈ ਤੈਨੂੰ ਸੱਪ ਵੱਢੇ, ਇੰਨੀਆਂ ਮਿਰਚਾਂ ਪਾ ਲਈ, ਮਾਈ ਤੈਨੂੰ ਸੱਪ ਖਾਵੇ, ਆ ਇੰਨੀ ਚਰਪਰੀ ਬਣਾ ਲਿਆਈਆਂ ਦਹੀਂ। ਜਿਵੇਂ ਸੁਭਾਵਕ ਹੀ ਕਹਿੰਦੇ ਨੇ ਨਾ ਆਪਣੀ ਪੰਜਾਬੀ ਦੀ ਕਹਾਵਤ ਵੀ ਆ, ਤੈਨੂੰ ਸੱਪ ਡੰਗੇ, ਏਦਾਂ ਦਾ ਬਚਨ ਭਾਈ ਗੋਦੜੀਏ ਨੇ ਕਹਿ ਦਿੱਤਾ।
ਰਾਤ ਵਿਖੇ ਦੋਨੋਂ ਮਰ ਗਏ,
ਰਾਤ ਨੂੰ ਘਰ ਗਏ ਤੇ ਮਾਈ ਨੂੰ ਸੱਪ ਵੱਢ ਗਿਆ। ਜਿਹੜਾ ਉਹ ਭਾਈ ਸੀ ਜ਼ਿਮੀਂਦਾਰ, ਉਹਦੇ ਵਾਢ ਪਈ ਹੋਈ ਸੀ, ਉਹਦੇ ਅੰਦਰ ਵਾਢ ਪਈ ਹੋਈ ਤੇ ਉਹ ਵੀ ਮਰ ਗਿਆ। ਉਹ ਜੱਟ ਵੀ ਮਰ ਗਿਆ, ਉਹਦੀ ਜਿਹੜੀ ਮਾਂ ਸੀ ਉਹ ਵੀ ਮਰ ਗਈ।
ਰਾਤ ਉੱਠੇ ਉਹ ਕਿਤੋਂ ਗਮ ਨਏ,
ਸਵੇਰੇ ਅਗਲੇ ਦਿਨ ਉੱਠਿਆ ਭਾਈ ਗੋਦੜੀਆ ਅੱਗੇ ਕਿਸੇ ਹੋਰ ਨਗਰ ਨੂੰ ਚੱਲ ਪਿਆ।
ਕੀਤਕ ਦਿਉਸਨ ਫਿਰ ਬੋਥ ਆਏ,
ਇਹ ਤਾਂ ਕਈ ਦਿਨ ਫਿਰਨ ਤੋਂ ਬਾਅਦ
ਘਰ ਪਹੁੰਚੇ। ਓਪਨ ਸਹਿਜ ਸੁਭਾਏ,
ਇਹ ਆਪਣੇ ਘਰ ਆ ਗਿਆ। ਕਈ ਦਿਨ ਬਾਹਰ ਫਿਰਨ ਤੋਂ ਬਾਅਦ ਭਾਈ ਗੋਦੜੀਆ ਆਪਣੇ ਘਰ ਪਹੁੰਚ ਗਿਆ।
ਜੋ ਕਹਿ ਦੇਤ ਸੁਕਾਰ ਕੁਮਾਵੈ, ਜਪ ਜੀ ਪੜੈ ਗੁਰੂ ਗੁਰ ਧਿਆਵੈ।
ਜੇ ਕੋਈ ਕੋਈ ਕੰਮ ਕਹਿ ਦਿੰਦਾ, ਕੋਈ ਕੰਮ ਕਹਿ ਦੇਵੇ, ਭਾਈ ਗੋਦੜੀਆ ਉਹ ਕੰਮ ਕਰ ਦਿੰਦਾ, ਪਰ ਕੰਮ ਕਰਦਿਆਂ ਨਾਲ ਨਾਲ ਜਪ ਜੀ ਸਾਹਿਬ ਦਾ ਪਾਠ ਕਰਦਾ ਰਹਿੰਦਾ, ਸਿਮਰਨ ਕਰਦਾ ਰਹਿੰਦਾ। ਜਪਜੀ ਸਾਹਿਬ ਦਾ ਪਾਠ ਵੀ ਇੱਕ ਮਨ ਲਾ ਕੇ ਗੁਰੂ ਗੁਰੂ ਧਿਆਉਂਦਾ ਹੈ।
ਇੱਕ ਦਿਨ ਖੇਤ ਵਿਖੇ ਚੱਲ ਆਇਓ,
ਇੱਕ ਦਿਨ ਭਾਈ ਗੋਦੜੀਆ ਬਾਹਰ ਕਿਤੇ ਆਪਣੇ ਨਗਰ ਦੇ ਖੇਤਾਂ ਵਿੱਚ ਆਇਆ,
ਸਰਸੋਂ ਉਤੀ ਉਖਾੜਨ ਲਿਆਇਓ,
ਸਰੋਂ ਲੱਗੀ ਸੀ ਉੱਥੇ ਤੇ ਸਰੋਂ ਪੁੱਟਣੀ ਸ਼ੁਰੂ ਕਰ ਦਿੱਤੀ।
ਮਿਲਿਓ ਸਾਧ ਬੂਝਿਓ ਕਿਆ ਕਰੇ,
ਕੋਈ ਸਾਧ ਆ ਕੇ ਮਿਲਿਆ, ਉਹ ਆ ਕੇ ਭਾਈ ਗੋਦੜੀਏ ਨੂੰ ਸੁਭਾਵਕ ਪੁੱਛਣ ਲੱਗਾ, ਭਾਈ ਗੋਦੜੀਆ ਕੀ ਕਰਦਾ,
ਕਿਸ ਪਰਚੇ ਮੈਂ ਚਿਤ ਕੋ ਧਰੈ,
ਆ ਕਿਹੜੇ ਪਰਚੇ ਚ ਆਪਣਾ ਮਨ ਲਾਈ ਬੈਠਾ, ਕੀ ਸੋਚ ਕੇ ਪੁੱਟ ਰਿਹਾ ਜਿਹੜੀ ਜਰ ਸਰੋਂ ਪੁੱਟ ਰਿਹਾ।
ਬੋਲਿਓ ਜੜਾ ਉਖਾਰੋ ਆਛੇ, ਪੁਨ ਲਗਬੇ ਕੋ ਨਾਇਨ ਬਾਂਚੇ।
ਬੋਲਿਆ ਕਹਿੰਦਾ ਆਪਣੀਆਂ ਜੜਾਂ ਪੁੱਟਦਾ, ਸਰੋਂ ਨੀ ਪੁੱਟਦਾ, ਕਹਿੰਦਾ ਮੈਂ ਆਪਣੀਆਂ ਜੜਾਂ ਪੁੱਟਦਾ ਤੇ ਮੈਂ ਮੁੜ ਕੇ ਇਹ ਨੀ ਚਾਹੁੰਦਾ ਮੇਰੀਆਂ ਜੜਾਂ ਦੁਬਾਰਾ ਲੱਗਣ।
ਉਤਰ ਦਿਓ ਸਾਧ ਕੋ ਜਬੈ,
ਤਾਂ ਜਦੋਂ ਜਵਾਬ ਦਿੱਤਾ ਭਾਈ ਗੋਦੜੀਏ ਨੇ ਉਹ ਸਾਧ ਨੂੰ,
ਗਮਨ ਜਿਥੋਂ ਚਿਤ ਕੀਨ ਸਤਵੈ,
ਉਹ ਸਾਧ ਤਾਂ ਉਥੋਂ ਚਲਾ ਗਿਆ। ਇਹ ਵੀ ਜਦੋਂ ਘਰ ਆਇਆ,
ਤ੍ਰੈ ਨੰਦਨ ਪੂਰਬ ਜਨਮਏ, ਪਾਏ ਬਚਨ ਤਬ ਸਭ ਮਰ ਗਏ।
ਕਹਿੰਦੇ ਤਿੰਨ ਪੁੱਤਰ ਸੀ ਭਾਈ ਗੋਦੜੀਏ ਦੇ ਜਿਹੜੇ ਪਹਿਲਾਂ ਜੰਮੇ ਸੀ, ਜਦੋਂ ਕਿਹਾ ਮੈਂ ਜੜਾਂ ਪੁੱਟਦਾ ਆਪਣੀਆਂ, ਘਰ ਆਇਆ ਤੇ ਕਹਿੰਦੇ ਤਿੰਨੇ ਦੇ ਤਿੰਨੇ ਪੁੱਤਰ ਚਲਾਣੇ ਕਰ ਗਏ, ਤਿੰਨਾਂ ਦੀ ਮੌਤ ਹੋ ਗਈ। ਏਦਾਂ ਦਾ ਇਹ ਅਸੰਗ ਬਿਰਤੀ ਸੀ, ਇਹ ਨਹੀਂ ਸੀ ਵੀ ਸਰਾਪ ਕਿਸੇ ਦੂਜੇ ਨੂੰ ਦਿੰਦਾ, ਇਹਦੇ ਵਾਸਤੇ ਸਾਰੇ ਇੱਕ ਸਮਾਨ ਨੇ ਤੇ ਹਰ ਇੱਕ ਸੋਗ ਦੀ ਬਿਰਤੀ ਵਿੱਚ ਇੱਕੋ ਜਿਹੀ ਬਿਰਤੀ ਰੱਖਣੀ, ਕੰਚਨ ਤੇ ਮਿੱਟੀ ਨੂੰ ਇੱਕ ਕਰਕੇ ਮੰਨਣ ਵਾਲੀ ਅਵਸਥਾ ਦਾ ਮਾਲਕ ਹੈ ਗੋਦੜੀਆ।
ਹਰਖ ਨਸ਼ੋ ਗਿਲੇ ਜਿਸ ਮਨ ਮੈਂ,
ਜਿਸ ਦੇ ਮਨ ਵਿੱਚ ਨਾ ਕੋਈ ਹਰਖ ਹੈ ਨਾ ਕੋਈ ਸ਼ੋਗ ਹੈ।
ਹੇਮ ਧੂਲ ਇੱਕ ਸਮ ਕਰ ਬਨ ਮੈਂ,
ਜਿਹੜਾ ਸੋਨਾ ਤੇ ਮਿੱਟੀ ਦੋਨਾਂ ਨੂੰ ਇੱਕ ਕਰਕੇ ਮੰਨਦਾ, ਜਿਹੜੀ ਅਵਸਥਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਨੇ ਵਚਨ ਕਹੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕਾ, ਕੰਚਨ ਮਾਟੀ ਮਾਨੈ। ਏਦਾਂ ਦੀ ਅਵਸਥਾ ਸੀ ਭਾਈ ਗੋਦੜੀਏ ਦੀ, ਏਦਾਂ ਦੀ ਅਵਸਥਾ ਵਿਚ ਟਿਕਿਆ ਹੋਇਆ ਭਾਈ ਗੋਦੜੀਆ।
ਗੁਰ ਆਗਮਨ ਸੁਣਿਓ ਅਰ ਖਾਇਓ।
ਹੁਣ ਜਦੋਂ ਸਤਿਗੁਰੂ ਜੀ ਆਏ ਨਾ ਰਾਮ ਸਿੰਘ ਦੇ ਪਿੰਡ ਚੱਕ ਭਾਈ ਕੇ, ਇਹਦਾ ਗੋਦੜੀਆ ਵੀ ਉੱਥੇ ਹੀ ਸੀ। ਇਹਨੇ ਜਦੋਂ ਮਹਾਰਾਜ ਜੀ ਦਾ ਆਗਮਨ ਸੁਣਿਆ ਕਿ ਗੁਰੂ ਕਲਗੀਧਰ ਜੀ ਆਏ ਨੇ,
ਸੁਣਿਓ ਹਰ ਖਾਇਓ ਸਹਿਜ ਸੁਭਾਏ ਵਿਚਰਤੇ ਆਇਓ,
ਔਰ ਬੜਾ ਖੁਸ਼ ਹੋਇਆ ਸਹਿਜ ਸੁਭਾਏ ਵਿਚਰਦਾ ਭਾਈ ਗੋਦੜੀਆ ਮਹਾਰਾਜ ਜੀ ਦੇ ਕੋਲ ਆਇਆ।
ਦਰਸ਼ਨ ਕਰਤ ਬੇਲਾਂ ਦੇ ਆਨੰਦਿਓ,
ਮਹਾਰਾਜ ਜੀ ਦੇ ਦਰਸ਼ਨ ਕਰਕੇ ਭਾਈ ਗੋਦੜੀਆ ਬੜਾ ਆਨੰਦਿਤ ਹੋਇਆ, ਬੜਾ ਖੁਸ਼ ਹੋਇਆ।
ਪਦ ਅਰ ਬਿੰਦ ਪੁਨਹ ਪੁਨ ਬੰਦਿਓ,
ਮਹਾਰਾਜ ਜੀ ਦੇ ਪਵਿੱਤਰ ਚਰਨਾ ਕਮਲਾਂ ਤੇ ਪੁਨਹ ਪੁਨਹ ਬਾਰ ਬਾਰ ਵੰਦਨਾ ਕਰਦਾ ਨਮਸਕਾਰ ਕਰਦਾ ਹੈ।
ਸਤਿਗੁਰ ਬੂਜਨ ਕਰਿਓ ਬਿਰਤੰਤ, ਲੋਕਨ ਕਹਿਓ ਵੱਡੋ ਇਹ ਸੰਤ।
ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹਦੇ ਬਾਰੇ ਪੁੱਛਿਆ, ਲੋਕਾਂ ਨੇ ਦੱਸਿਆ, ਕਹਿੰਦੇ ਜੀ ਇਹ ਬੜਾ ਵੱਡਾ ਸੰਤ ਹੈ, ਇਹ ਬੜਾ ਮਹਾਤਮਾ ਸਿੱਧ ਪੁਰਸ਼ ਹੈ।
ਸਕਲ ਪ੍ਰਸੰਗ ਪ੍ਰਭੂ ਕੇ ਸੰਗ,
ਇਹਦੇ ਜਿਹੜੇ ਪ੍ਰਸੰਗ ਪ੍ਰਗਟ ਸੀ ਜਿਵੇਂ ਪਿੱਛੇ ਦੱਸੇ ਨੇ, ਉਹ ਸਾਰੇ ਪ੍ਰਸੰਗ ਲੋਕਾਂ ਨੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਦੱਸੇ ਹਨ।
ਕਰਿਓ ਬਤਾਵਨ ਜਿਮ ਚਿਤ ਰੰਗ,
ਜਿਵੇਂ ਮਹਾਰਾਜ ਜੀ ਦੇ ਚਿੱਤ ਦਾ ਰੰਗ ਸੀ ਉਸੇ ਤਰ੍ਹਾਂ ਮਹਾਰਾਜ ਜੀ ਨੂੰ ਸੁਣਾਏ ਹਨ।
ਰਹਿਤ ਪਇਓ ਸਿੰਘਨ ਦਲ ਮਾਏ,
ਇਹਦਾ ਭਾਈ ਗੋਦੜੀਆ ਹੁਣ ਸਿੰਘਾਂ ਦੇ ਦਲ ਦੇ ਵਿਚ ਰਹਿਣ ਲੱਗਾ ਹੈ।
ਆਹਾਰ ਦੇਗ ਤੇ ਖਾਏ,
ਲੰਗਰ ਪ੍ਰਸ਼ਾਦਾ ਸਤਿਗੁਰਾਂ ਦੇ ਲੰਗਰੋਂ ਛਕ ਲੈਂਦਾ ਹੈ।
ਸਤ ਨਾਮ ਸਿਮਰਤ ਗੁਰ ਦਰਸ਼ਨ, ਸਤ ਨਾਮ ਸਿਮਰਨ ਗੁਰ ਦਰਸ਼ਨ,
ਨਾਲੇ ਸੱਚੇ ਨਾਮ ਦਾ ਸਿਮਰਨ ਕਰਦਾ ਜਪਦਾ ਸਤਨਾਮ ਸ੍ਰੀ ਵਾਹਿਗੁਰੂ, ਤੇ ਨਾਲ ਸਤਿਗੁਰੂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਦਾ ਹੈ।
ਕਰਤ ਨਿਤਾ ਪ੍ਰਤ ਦੋਸ਼ਨ ਧਰਖਨ,
ਮਹਾਰਾਜ ਜੀ ਦੇ ਦਰਸ਼ਨ ਕਰਦਾ, ਦਰਸ਼ਨ ਕਰਕੇ ਜਿਨ੍ਹਾਂ ਦੇ ਦੁੱਖ ਹਰੇ ਜਾਂਦੇ ਹਨ।
ਸਵਾਭਿਕ ਹੈ ਸਤਿਗੁਰ ਇੱਕ ਬੀਰਾ,
ਇੱਕ ਦਿਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਆਪਣੀ ਸਭਾ ਵਿੱਚ
ਕਹਿਓ ਵਿਸ਼ੇਸ਼ ਦੇਸ਼ ਸੇਰਾ,
ਮਹਾਰਾਜ ਜੀ ਕਹਿਣ ਲੱਗੇ ਇਸ ਦੇਸ਼ ਨੂੰ ਅਸੀਂ ਬਹੁਤਾ ਵੇਖਿਆ ਹੈ।
ਗੋਦੜੀਏ ਸਮ ਔਰ ਨਾ ਤਿਆਗੇ,
ਮਹਾਰਾਜ ਜੀ ਕਹਿੰਦੇ ਜਿਹੜਾ ਇਹ ਦੇਸ਼ ਹੈ ਮਾਲਵੇ ਦਾ, ਇਸ ਇਲਾਕੇ ਵਿੱਚ ਅਗਰ ਕੋਈ ਸਭ ਤੋਂ ਵੱਡਾ ਮਹਾਨ ਤਿਆਗੀ ਹੈ ਤਾਂ ਉਹ ਭਾਈ ਗੋਦੜੀਆ ਹੈ।
ਗੋਡ ਪਰਮੇਸ਼ਰ ਸੋਂ ਲਿਵ ਲਾਗੇ,
ਕਹਿੰਦੇ ਜਿਹਦੀ ਗੂੜ ਪ੍ਰੀਤ ਪ੍ਰਮਾਤਮਾ ਨਾਲ ਲੱਗੀ। ਮਹਾਰਾਜ ਜੀ ਨੇ ਆਪ ਖੁਦ ਗੋਦੜੀਏ ਦੀ ਉਪਮਾ ਕੀਤੀ ਇੱਕ ਦਿਨ, ਕਹਿੰਦੇ ਗੋਦੜੀਆ ਇਸ ਦੇਸ਼ ਦੇ ਵਿੱਚ ਮਹਾਨ ਤਿਆਗੀ ਹੈ ਜਿਹਦੀ ਬਿਰਤੀ ਗੂੜ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਹੈ।
ਦੇਸ਼ ਪਵਿੱਤਰ ਕਰਨ ਸਮਰੱਥ,
ਇਸ ਸਾਰੇ ਦੇਸ਼ ਨੂੰ ਪਵਿੱਤਰ ਕਰਨ ਦੀ ਸਮਰੱਥਾ ਰੱਖਦਾ ਹੈ।
ਚਾਹੇ ਸੋ ਕਰੇ ਸਕਲੇ ਸਾਥ,
ਇਹ ਜੋ ਚਾਹੇ ਕਰ ਸਕਦਾ ਸਭ ਕੁਝ ਇਹਦੇ ਹੱਥ ਵਿੱਚ ਹੈ।
ਸ਼੍ਰੀ ਮੁਖ ਤੇ ਇਮ ਸੁਜਸ ਬਖਾਨਾ, ਸੰਤ ਮਹਾਨ ਸਭਨ ਜਾਨਾ,
ਮਹਾਰਾਜ ਜੀ ਨੇ ਇਸ ਤਰ੍ਹਾਂ ਸੁਜਸ ਕੀਤਾ ਭਾਈ ਗੋਦੜੀਏ ਦਾ, ਸਭ ਨੇ ਜਾਣ ਲਿਆ ਕਿ ਵਾਕਈ ਇਹ ਮਹਾਨ ਪੂਰਨ ਸੰਤ ਹੈ।
ਜੋ ਪਏ ਮਿਲੀ ਮੁਕਸਰ ਭਾਗੋ ਮਾਏ,
ਏਦਾਂ ਇਧਰ ਮਾਈ ਜਿਹੜੀ ਸੀ ਮਾਈ ਭਾਗੋ ਜਿਹੜੀ ਮੁਕਸਰ ਸਾਹਿਬ ਜ਼ਖਮੀ ਹਾਲਤ ਚ ਮਿਲੀ ਸੀ,
ਵਧੀ ਪ੍ਰੀਤ ਗੁਰ ਮੈਂ ਦਕਾਏ,
ਮਾਈ ਭਾਗੋ ਦੀ ਅਵਸਥਾ ਵੀ ਬੜੀ ਉੱਚੀ ਹੋ ਗਈ, ਇੰਨੀ ਪ੍ਰੀਤ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਵੱਧ ਗਈ।
ਰੈਬੇ ਲਗੀ ਦਿਗੰਬਰ ਸੋਏ,
ਇਹੋ ਜੀ ਉਨਮਨੀ ਅਵਸਥਾ ਹੋ ਗਈ ਮਾਈ ਭਾਗੋ ਦੀ ਕਿ ਸਰੀਰ ਦੀ ਸੁੱਧ ਬੁੱਧ ਨਾ ਰਹੀ। ਇੱਥੋਂ ਤੱਕ ਵੀ ਸਰੀਰ ਦੇ ਉੱਤੋਂ ਬਸਤਰ ਜਿਹੜੇ ਸਨ ਉਹ ਬਸਤਰਾਂ ਦੀ ਵੀ ਸੋਝੀ ਨਾ ਰਹੀ, ਦਿਗੰਬਰ ਹੋ ਗਈ।
ਲਾਜ ਕਾਨ ਲੋਕਨ ਕੀ ਖੋਏ,
ਦੁਨੀਆ ਦੀ ਕਾਨ ਕਨੋੜ, ਲੋਕਾਂ ਦੀ ਲੱਜਿਆ ਸ਼ਰਮ ਸਭ ਮਾਈ ਭਾਗੋ ਨੇ ਤਿਆਗ ਦਿੱਤੀ ਔਰ ਪਰਮਹੰਸ ਅਵਸਥਾ ਵਿੱਚ ਚਲੀ ਗਈ।
ਕਥਾ ਵੇਦ ਮੈਂ ਜਿਸ ਕੀ ਹੈ,
ਖਾਲਸਾ ਜੀ ਜਿਵੇਂ ਵੇਦਾਂ ਦੇ ਵਿੱਚ ਕਥਾ ਆਉਂਦੀ ਹੈ,
ਨਾਮ ਗਾਰਗੀ ਨਗਨ ਸੁਰ ਹੈ।
ਖਾਲਸਾ ਜੀ ਇੱਕ ਗਾਰਗੀ ਨਾਮ ਦੀ ਇਸਤਰੀ ਹੋਈ ਹੈ, ਬੜੀ ਉੱਚੀ ਅਵਸਥਾ ਦੀ ਮਾਲਕ ਸੀ, ਵੇਦਾਂ ਦੇ ਵਿੱਚ ਉਹਦਾ ਜ਼ਿਕਰ ਆਉਂਦਾ ਗਾਰਗੀ ਦਾ। ਕਹਿੰਦੇ ਉਹ ਵੀ ਨਗਨ ਅਵਸਥਾ ਵਿੱਚ ਰਹਿੰਦੀ ਸੀ,
ਪਰਮਹੰਸ ਨੀ ਬੜੇ ਅਵਧੂਤਾ,
ਉਹ ਵੀ ਪਰਮਹੰਸ ਅਵਸਥਾ ਵਿੱਚ ਅਵਧੂਤ ਬਣ ਕੇ ਰਹਿੰਦੀ ਸੀ, ਤਿਆਗੀ ਬਣ ਕੇ ਰਹਿੰਦੀ ਸੀ।
ਤਿਮ ਭਾਗੋ ਗੁਰ ਟਿਗ ਅਵਧੂਤਾ,
ਬਿਲਕੁਲ ਉਹੀ ਅਵਸਥਾ ਮਾਈ ਭਾਗੋ ਦੀ ਜਿਹੜੀ ਗੁਰੂ ਕਲਗੀਧਰ ਦੇ ਕੋਲ ਰਹਿੰਦੀ ਹੈ, ਉਸ ਗਾਰਗੀ ਦੇ ਸਮਾਨ ਹੀ ਬੜੀ ਉੱਚੀ ਅਵਸਥਾ ਦੀ ਮਾਲਕ ਹੈ ਮਾਈ ਭਾਗੋ, ਪਰਮਹੰਸ ਅਵਸਥਾ ਚ ਟਿਕੀ ਹੋਈ ਹੈ।
ਗਰਵੀ ਸੰਗ ਹੱਥ ਮੈਂ ਧਰੈ,
ਇੱਕ ਵੱਡੀ ਬਰਛੀ ਆਪਣੇ ਹੱਥ ਵਿੱਚ ਮਾਈ ਭਾਗੋ ਰੱਖਦੀ, ਜਿਹੜੀ ਅੱਜ ਵੀ ਅਬਚਲ ਨਗਰ ਨੰਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਪਈ ਹੋਈ ਹੈ।
ਸਦਾ ਆਨੰਦ ਇੱਕ ਰਸ ਥਿਰੈ,
ਸਦਾ ਆਨੰਦ ਇੱਕ ਰਸ ਅਵਸਥਾ ਵਿੱਚ ਮਾਈ ਭਾਗੋ ਰਹਿੰਦੀ ਹੈ।
ਕੇਤਕ ਮਾਸ ਨਗਨ ਜਬ ਰਹੇ,
ਏਦਾਂ ਜਦੋਂ ਕਈ ਮਹੀਨੇ ਹੁਣ ਸਰੀਰ ਦੀ ਸੁੱਧ ਬੁੱਧੀ ਨਹੀਂ, ਨਗਨ ਅਵਸਥਾ ਦੇ ਵਿੱਚ ਮਾਈ ਭਾਗੋ ਰਹਿੰਦੀ ਹੈ।
ਇੱਕ ਦਿਨ ਦੇਖ ਨਿਕਟ ਗੁਰ ਕਹੇ,
ਇੱਕ ਦਿਨ ਕਲਗੀਧਰ ਦੀ ਨਿਗਾਹ ਪੈ ਗਈ ਮਾਈ ਭਾਗੋ ਤੇ, ਵੇਖ ਕੇ ਮਹਾਰਾਜ ਜੀ ਮਾਈ ਭਾਗੋ ਨੂੰ ਕਹਿਣ ਲੱਗੇ,
ਸੁਣ ਮਾਈ ਭਾਗੋ ਸਚਿਆਰੇ।
ਮਹਾਰਾਜ ਜੀ ਕਹਿੰਦੇ, ਹੇ ਮਾਈ ਭਾਗੋ ਸੁਣ, ਤੂੰ ਸਚਿਆਰ ਹੈ, ਤੇਰੇ ਅੰਦਰ ਸੱਚ ਦੀ ਆੜ ਹੈ, ਤੇਰੇ ਅੰਦਰ ਸੱਚ ਦੀ ਬਿੰਦ ਹੈ।
ਕੁਲ ਨਹਿਰ ਸਸਰਾਰ ਉਬਾਰੇ,
ਤੂੰ ਆਪਣੇ ਪੇਕੇ ਤੇ ਸਹੁਰੇ ਪਰਿਵਾਰ ਨੂੰ ਉਧਾਰ ਲਿਆ, ਤੂੰ ਆਪਣਾ ਪੇਕਾ ਪਰਿਵਾਰ ਵੀ ਤਾਰ ਦਿੱਤਾ, ਤੂੰ ਆਪਣਾ ਸਹੁਰਾ ਪਰਿਵਾਰ ਵੀ ਤਾਰ ਦਿੱਤਾ।
ਪਰਮਹੰਸ ਅਵਸਥਾ ਪਾਏ,
ਔਰ ਤੂੰ ਪਰਮਹੰਸ ਅਵਸਥਾ ਨੂੰ ਪ੍ਰਾਪਤ ਕਰ ਲਿਆ, ਤੇਰੀ ਪਰਮਹੰਸ ਅਵਸਥਾ ਬਣ ਚੁੱਕੀ ਹੈ।
ਤੁਝਕੋ ਦੋਸ਼ ਨਾ ਲਗਾ ਕਦਾਏ,
ਤੈਨੂੰ ਕੋਈ ਦੋਸ਼ ਨੀ ਲੱਗੇਗਾ ਹੁਣ, ਤੈਨੂੰ ਕੋਈ ਦੋਸ਼ ਨਹੀਂ ਹੈ।
ਰਹਿਣ ਦਿਗੰਬਰ ਤੁਝ ਬਨ ਆਏ,
ਤੂੰ ਜੇ ਦਿਗੰਬਰ ਵੀ ਰਹੇ ਨਿਰਵਸਤਰ ਵੀ ਰਹੇ, ਤੈਨੂੰ ਕੋਈ ਦੋਸ਼ ਨਹੀਂ ਹੈ।
ਇੱਕ ਰਸ ਬਿਰਤੀ ਭਈ ਲਿਵ ਲਾਏ,
ਤੇਰੀ ਸਦਾ ਇੱਕ ਰਸ ਬਿਰਤੀ ਬਣੀ ਰਹਿੰਦੀ ਹੈ, ਲਿਵ ਲੱਗੀ ਰਹਿੰਦੀ ਹੈ।
ਤਨ ਹੰਤਾ ਸਭ ਹਿਰਦੇ ਬਿਨਾਸ਼ੇ,
ਤੂੰ ਆਪਣੇ ਸਰੀਰ ਤੋਂ ਉੱਪਰ ਉੱਠ ਚੁੱਕੀ ਹੈ, ਤਨ ਹੰਤਾ ਤੋਂ ਰਹਿਤ ਹੋ ਚੁੱਕੀ ਹੈ।
ਪਾਇਓ ਪਰਮ ਰੂਪ ਅਬਿਨਾਸ਼ੇ,
ਪਰਮ ਰੂਪ ਜਿਸ ਦਾ ਵਿਨਾਸ਼ ਨਹੀਂ ਹੁੰਦਾ, ਉਹ ਰੂਪ ਤੈਂ ਪ੍ਰਾਪਤ ਕਰ ਚੁੱਕੀ ਹੈ।
ਤੋ ਸੰਗ ਤੋ ਰਹਿਤ ਹਮਾਰੇ, ਪਹਿਰ ਕਾਚ ਲਗੂ ਸਿਰ ਦਸਤਾਰੇ।
ਮਹਾਰਾਜ ਜੀ ਕਹਿੰਦੇ, ਫਿਰ ਵੀ ਮਾਈ ਭਾਗੋ ਤੂੰ ਸਿੰਘਾਂ ਵਿੱਚ ਵਿਚਰਦੀ ਹੈ, ਸਿੰਘਾਂ ਚ ਰਹਿੰਦੀ, ਸਾਡੇ ਨਾਲ ਰਹਿੰਦੀ ਹੈ, ਇਸ ਕਰਕੇ ਤੂੰ ਆਪਣੇ ਸਿਰ ਤੇ ਇੱਕ ਦਸਤਾਰ ਤੇ ਤੇੜ ਇੱਕ ਕਛਹਿਰਾ ਧਾਰਨ ਕਰਕੇ ਰੱਖਿਆ ਕਰ।
ਉੱਪਰ ਚੀਰ ਚਾਦਰਾ ਲੀਜੈ,
ਔਰ ਇੱਕ ਚਾਦਰਾ ਲੈ ਲੈ ਜਿਹਦੀ ਬੁੱਕਲ ਮਾਰ ਕੇ ਰੱਖ ਕੇ ਆਪਣਾ ਸਰੀਰ ਕੱਜ ਕੇ ਰੱਖਿਆ ਕਰ।
ਅੱਛਾ ਦੋ ਸਮਾਂ ਬਤੀਜੈ,
ਔਰ ਆਪਣੀ ਦੇਹ ਢੱਕ ਕੇ ਸਮਾਂ ਬਤੀਤ ਕਰੋ।
ਸੁਣ ਗੁਰ ਹੁਕਮ ਮਾਨ ਤਿੰਨ ਲੀਨਾ,
ਮਹਾਰਾਜ ਜੀ ਦਾ ਹੁਕਮ ਸੁਣ ਕੇ ਮਾਈ ਭਾਗੋ ਨੇ ਸਤਿਗੁਰਾਂ ਦਾ ਹੁਕਮ ਮੰਨਿਆ ਹੈ।
ਵਸਤਰ ਸਰੀਰ ਛਾਦਨ ਕੀਨਾ,
ਉਸੇ ਵੇਲੇ ਮਹਾਰਾਜ ਜੀ ਦਾ ਹੁਕਮ ਮੰਨ ਕੇ ਆਪਣਾ ਤਨ ਕੱਜ ਲਿਆ, ਚਾਦਰਾ ਲੈ ਲਿਆ।
ਪਰ ਮੈਂ ਸੰਗ ਸਦਾ ਗੈ ਰੱਖੇ,
ਹੱਥ ਵਿੱਚ ਬਰਛਾ ਰੱਖਦੀ ਹੈ ਮਾਈ ਭਾਗੋ, ਹਰ ਵੇਲੇ ਬਰਛਾ ਰੱਖ ਕੇ ਤਿਆਰ ਬਰ ਤਿਆਰ ਰਹਿੰਦੀ ਹੈ।
ਰਹਿ ਸੰਗ ਗੁਰ ਕੇ ਅਮਲਾਖੇ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਸ਼ਾਹ ਜੀ ਦੀ ਸੰਗਤ ਵਿੱਚ ਰਹਿੰਦੀ ਹੈ।
ਚੋਪਈ ਇੱਕ ਦਿਨ ਲੱਗਿਓ ਦੀਵਾਨ ਸੁਆਏ, ਬੈਠਿਓ ਡੱਲਾ ਨਿਕਟ ਗੁਸਾਏ।
ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਲੱਗਾ ਸੀ ਕਿ ਭਾਈ ਡੱਲਾ ਜੀ ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਬੈਠੇ ਨੇ।
ਸੂਬਾ ਜੋ ਸਰਹੰਦ ਮੈਂ ਰਹਿ,
ਇੱਧਰ ਸੂਬਾ ਸਰਹੰਦ ਵਜ਼ੀਰ ਖਾਂ,
ਨਾਮ ਵਜੀਦ ਖਾਨ ਜਿਸ ਕੈ,
ਜਿਹਦਾ ਨਾਮ ਵਜ਼ੀਰ ਖਾਂ ਪਾਪੀ ਹੈ।
ਗੁਰ ਕੀ ਸੁਧ ਤਲਵੰਡੀ ਸੁਣੇ,
ਇਹਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਇਸ ਵੇਲੇ ਸਾਬੂ ਕੀ ਤਲਵੰਡੀ ਵਿੱਚ ਹਨ।
ਇਸ ਮਾਨਿਓ ਜਨਮ ਮੁੰਡੀ ਧੁਨੇ,
ਬੜਾ ਹੈਰਾਨ ਹੋਇਆ ਤੇ ਸਿਰ ਧੁਨਦਾ ਵੀ ਮੈਂ ਇੰਨੇ ਯਤਨ ਕੀਤੇ ਗੁਰੂ ਨੂੰ ਮਾਰ ਨੀ ਸਕਿਆ।
ਬੜੇ ਬੜੇ ਰਚ ਜਾਂਗੇ ਅਖਾੜੇ, ਜੀਵਤ ਰਹੋ ਨਾ ਲੜਕੇ ਨ ਮਾਰੇ।
ਵੱਡੇ ਵੱਡੇ ਮੈਂ ਜੰਗ ਦੇ ਅਖਾੜੇ ਕੀਤੇ ਪਰ ਗੁਰੂ ਫਿਰ ਜਿਉਂਦਾ ਨਿਕਲ ਕੇ ਜਾਂਦਾ ਰਿਹਾ।
ਹੱਥ ਦੀਨ ਸਲਾ ਕੋ ਤੁਰਕਾਨਾ,
ਕਹਿੰਦੇ ਜਿਨ੍ਹਾਂ ਦੇ ਮੇਰਾ ਲੱਖਾਂ ਦਾ ਤੁਰਕਾਨਾ ਮਾਰ ਮੁਕਾਇਆ ਹੈ।
ਗ੍ਰਾਮ ਨਗਰ ਪਾ ਸ਼ੋਕ ਮਾਨਾ,
ਪਤਾ ਨੀ ਕਿੰਨੇ ਪਿੰਡਾਂ ਨਗਰਾਂ ਵਿਚ ਸਾਡੇ ਘਰਾਂ ਚ ਸ਼ੋਕ ਦੀ ਲਹਿਰ ਦੌੜੀ ਹੈ।
ਲਿਖ ਭੇਜਿਓ ਡੱਲੇ ਕੋ ਤਬੈ, ਗੁਰ ਕੋ ਪਕੜ ਦਿਓ ਇਤ ਅਬੈ।
ਵਜ਼ੀਰ ਖਾਨ ਨੇ ਡੱਲੇ ਨੂੰ ਧਮਕੀ ਭਰਿਆ ਇੱਕ ਪੱਤਰ ਲਿਖ ਕੇ ਭੇਜਿਆ ਚਿੱਠੀ, ਕਹਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਫੜ ਕੇ ਤੂੰ ਮੇਰੇ ਹਵਾਲੇ ਕਰ ਦੇ।
ਹਜ਼ਰਤ ਦੇ ਤੋਏ ਵਡਿਆਈ,
ਬਾਦਸ਼ਾਹ ਤੈਨੂੰ ਵਡਿਆਈ ਦੇਵੇਗਾ, ਔਰੰਗਜ਼ੇਬ ਤੈਨੂੰ ਇਨਾਮ ਦੇਵੇਗਾ।
ਕਹੋ ਅਚਾਨਕ ਦਿਓ ਪਠਾਏ,
ਔਰ ਅਚਾਨਕ ਪਕੜ ਕੇ ਗੁਰੂ ਜੀ ਨੂੰ ਮੇਰੇ ਕੋਲ ਭੇਜ ਦੇ।
ਨਾਹੇ ਤਾਂ ਚਮੂ ਆਨ ਕਰ ਭਾਰੇ,
ਜੇ ਤੂੰ ਨਾ ਭੇਜਿਆ ਤੇ ਫਿਰ ਮੇਰੀਆਂ ਫੌਜਾਂ ਆਉਣਗੀਆਂ ਤੇਰੇ ਤੇ ਹਮਲਾ ਕਰਨ ਵਾਸਤੇ।
ਤੋਏ ਸਹਿਤ ਲੇ ਹੈ ਗੁਰ ਮਾਰੇ,
ਫਿਰ ਤੇਰੇ ਸਮੇਤ ਗੁਰੂ ਨੂੰ ਮਾਰ ਮੁਕਾਵਾਂਗੇ।
ਸੋ ਕਾਗਜ਼ ਆਇਓ ਪੜ ਲੀਨ,
ਉਹ ਕਾਗਜ਼ ਆਇਆ, ਉਹ ਕਾਗਜ਼ ਡੱਲੇ ਨੇ ਪੜਿਆ ਹੈ।
ਉੱਤਰ ਕੋ ਲਿਖਾਏ ਤਬ ਦੀਨ,
ਉਸੇ ਵੇਲੇ ਉਹਦਾ ਇੱਕ ਉੱਤਰ ਭਾਈ ਡੱਲੇ ਨੇ ਲਿਖਾਇਆ, ਵਜ਼ੀਰ ਖਾਨ ਨੂੰ ਜਵਾਬ ਭੇਜਿਆ।
ਸੰਗ ਗੁਰੂ ਕੇ ਪ੍ਰਾਨ ਹਮਾਰੇ, ਕਿਮ ਦੇ ਤੁਝੇ ਮਰੇ ਨਾ ਮਾਰੇ।
ਕਹਿਣ ਲੱਗੇ ਸਤਿਗੁਰਾਂ ਦੇ ਨਾਲ ਸਾਡਾ ਪ੍ਰਾਣਾਂ ਦਾ ਸੰਬੰਧ ਹੈ, ਤੈਨੂੰ ਅਸੀਂ ਕਿਵੇਂ ਦੇ ਦਈਏ ਆਪਣੇ ਪ੍ਰਾਣ, ਜੰਗ ਦੇ ਮੈਦਾਨ ਵਿੱਚ ਮਰੇ ਜਾਂ ਮਾਰੇ ਬਿਨਾਂ ਕਿਵੇਂ ਤੈਨੂੰ ਅਸੀਂ ਸਤਿਗੁਰੂ ਜੀ ਦੇ ਦਈਏ।
ਇਹ ਕਰ ਚਮੂ ਘਨੀ ਪੁਨ ਆਵੇ,
ਜੇ ਤੇਰੀਆਂ ਫੌਜਾਂ ਚੜ ਕੇ ਆਈਆਂ ਵੀ ਸਾਡੇ ਤੇ ਜੰਗ ਕਰਨ ਵਾਸਤੇ,
ਮਾਰ ਕਿਤਕ ਹਮ ਤਜਪੁਰ ਜਾਵੇ,
ਤੇ ਮਾਰ ਕੇ ਤੇਰੀਆਂ ਫੌਜਾਂ ਨੂੰ ਗਰਕ ਕਰ ਦਿਆਂਗੇ। ਜੇ ਪੇਸ਼ ਨਾ ਗਈ ਤੇ ਜਗ੍ਹਾ ਛੱਡ ਕੇ ਅਸੀਂ ਹੋਰ ਅੱਗੇ ਜੰਗਲ ਦੇ ਇਲਾਕੇ ਚ ਚਲੇ ਜਾਵਾਂਗੇ।
ਆਏ ਪ੍ਰਵੇਸ਼ ਹੈ ਜੰਗਲ ਮਾਏ,
ਹੂੜ ਜੰਗਲ ਦੇ ਇਲਾਕੇ ਚ ਚਲੇ ਜਾਵਾਂਗੇ ਅੱਗੇ।
ਜਹਾਂ ਨੀਰ ਹੋਏ ਪ੍ਰਾਪਤ ਨਾਏ,
ਜਿੱਥੇ ਪਾਣੀ ਤੱਕ ਨੀ ਲੱਭਦਾ ਉੱਥੇ ਚਲੇ ਜਾਵਾਂਗੇ, ਤੇਰੀਆਂ ਫੌਜਾਂ ਨੀ ਸਾਡੇ ਤੱਕ ਪਹੁੰਚ ਸਕਣਗੀਆਂ।
ਗੁਰ ਕੇ ਸੰਗ ਰਹਾਂਗੇ ਸਦਾ, ਤੇਰੋ ਹੁਕਮ ਕਰਾਂਗੇ ਅਦਾ।
ਅਸੀਂ ਸਦਾ ਸਤਿਗੁਰਾਂ ਦੇ ਨਾਲ ਰਹਾਂਗੇ, ਔਰ ਵਜ਼ੀਰ ਖਾਂ ਤੇਰੇ ਹੁਕਮ ਦੇ ਸਿਰ ਤੇ ਅਸੀਂ 100 ਜੁੱਤੀ ਮਾਰਦੇ ਹਾਂ, ਤੇਰੇ ਹੁਕਮ ਦੇ ਉੱਤੇ ਅਸੀਂ 100 ਜੁੱਤੀ ਮਾਰਦੇ ਹਾਂ। ਤੇਰਾ ਹੁਕਮ ਨਹੀਂ ਮੰਨਦੇ ਅਸੀਂ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਰਹਾਂਗੇ।
ਇਹ ਮਲਿਕ ਪੱਠਿਓ ਸੁਣਤ ਦੁੱਖ ਪਾਇਓ,
ਇਹ ਤਾਂ ਲਿਖ ਕੇ ਭੇਜ ਦਿੱਤੀ ਚਿੱਠੀ। ਬੜਾ ਦੁਖੀ ਹੋਇਆ, ਡਾਢਾ ਦੁਖੀ ਹੋਇਆ ਵਜ਼ੀਰ ਖਾਂ।
ਮਹਾਮੂਢ ਕੋ ਬਸ ਨਾ ਬਸਾਇਓ,
ਮਹਾਮੂਰਖ ਦਾ ਕੋਈ ਵਸ ਨਹੀਂ ਚੱਲਿਆ, ਕੋਈ ਪੇਸ਼ ਨਹੀਂ ਗਈ। ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜਿਵੇਂ ਭਾਈ ਰਾਮ ਸਿੰਘ ਦੇ ਘਰ ਚਰਨ ਪਾ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਵਾਜ ਸੱਚੀ ਪਾਤਸ਼ਾਹ ਦਸਮੇਸ਼ ਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰਾਉਂਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਖਿਮਾ ਕਰ ਦੇਣੀਆਂ। ਅਰਦਾਸ ਕਰਨੀ ਸਤਿਗੁਰੂ ਗਰੀਬਨ ਵਾਜ ਜੀ ਮਹਾਰਾਜ ਅੱਗੇ ਵਾਸਤੇ ਸਤ ਬੁੱਧੀ ਸਮਤ ਪ੍ਰਦਾਨ ਕਰਨ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
अच्युत हे पार ब्रह्म
अविनाशी अगनाश
पूरन हे सर्व मैं
दुख पंजन गुण तास
हे संगी हे निरंकार
हे निर्गुण सब टेक
हे गोविंद हे गुण निदान
जाके सदा विवेक
हे अपरंपर हर हरे
है भी ओ मन हार
हे संत कै सदा संग
निदारा आधार
ठाकुर हो दास
निर्गुण गुण नहीं कोई
नानक दीजा नाम दान
राखो हिया परोए
आए प्रभ शरणागति
कृपा निध दयाल
एक अखर हर मन बस्त
नानक होत नयाल
गुरु नाम जहाज है
चढ़े सोतरे पार
तो शरदा कर सेवंदे
गुर पार उतारनार
वाहे गुरु नाम जहाज है
चढ़े सोतरे पार
तो शरदा कर सेवंदे
गुर पार उतारनार
वाहे गुरु जी का खालसा
वाहे गुरु जी की फतेह। गुरु की प्यारी सात संग जीओ धन गुरु अंगद साहब दी जिथे वंश रहिंदी है